ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਜੇ ਤੂੰ ਤੁਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਦਤੜੀ ਨਿਤ ਹਿਰਦੈ ਰਖਾਂ ਸਮਾਲ ਇਹਾ ਪਾਈ ਮੂੰਦਤੜੀ ਨਿਤ ਹਿਰਦੈ ਰੱਖਾਂ ਸਮਾਲ ਪਰਮ ਸਨਮਾਨਯੋਗ ਚਵਰ ਛਤਰ ਤਖ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋ ਵਿਸ਼ੇਸ਼ ਦੀਵਾਨ ਰਾਤਰੀ ਦੇ ਸਜਾਏ ਜਾ ਰਹੇ ਨੇ ਇਸ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਅੱਜ ਦੇ ਇਸ ਵਿਸ਼ੇਸ਼ ਦੀਵਾਨ ਅੰਦਰ ਆਪਾਂ ਸਿੱਖ ਇਤਿਹਾਸ ਦੇ ਉਹਨਾਂ ਖੂਨੀ ਪੱਤਰਿਆਂ ਦੀ ਗੱਲ ਕਰਨੀ ਹੈ ਜਿੱਥੇ ਭਾਵਨਾ ਵਾਲੇ ਗੁਰਸਿੱਖਾਂ ਨੇ ਆਪਣੇ ਤਨ ਦਾ ਪੁਰਜਾ ਪੁਰਜਾ ਕੀਮਾ ਕੀਮਾ ਕਰਾ ਲਿਆ। ਜੋ ਕੁਰੀਤੀਆਂ ਜੋ ਬੇਅਦਬੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਜੀ ਦੀ ਧਰਤੀ ਤੇ ਹੁੰਦੀ ਸੀ ਉਸ ਨੂੰ ਆਪਣਾ ਖੂਨ ਪਾ ਕੇ ਚੰਗੀ ਤਰ੍ਹਾਂ ਧੋ ਦਿੱਤਾ। ਇਹ ਘਟਨਾ 20 ਫਰਵਰੀ 1921 ਨੂੰ ਵਾਪਰੀ ਸੀ। ਆਓ ਇਸ ਘਟਨਾ ਦਾ ਪਿਛੋਕੜ ਕੀ ਹੈ, ਇਹ ਸਾਕਾ ਹੋਣ ਦਾ ਕਾਰਨ ਕੀ ਸੀ, ਸਾਕਾ ਹੋਇਆ ਕਿਵੇਂ ਤੇ ਇਸ ਸਾਕੇ ਤੋਂ ਬਾਅਦ ਸਤਿਗੁਰੂ ਕੇ ਸਿੱਖਾਂ ਨੇ ਇਸ ਅਸਥਾਨ ਦੀ ਸੇਵਾ ਸੰਭਾਲ ਕਿਵੇਂ ਲਈ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਆਪ ਸਭ ਜੀ ਦੇ ਚਰਨਾਂ ਵਿੱਚ ਅਰਜ਼ ਹੈ, ਇਕਾਗਰਤਾ ਦੀ ਦਾਤ ਬਖਸ਼ਿਆ ਜੇ, ਆਪਣੀ ਸੁਰਤ ਨੂੰ ਪੂਰਨ ਟਿਕਾ ਵਿੱਚ ਲਿਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ। ਹੇ ਮੇਰੇ ਦਾਤਾਰ ਜੀ, ਆਪ ਕਿਰਪਾ ਮਿਹਰ ਕਰਕੇ ਵਿੱਚ ਵਰਤੋ ਔਰ ਆਪਣੇ ਪਾਵਨ ਪਵਿੱਤਰ ਅੰਮ੍ਰਿਤ ਬਚਨ, ਉਹਨਾਂ ਮਰਜੀਵੜਿਆਂ ਦੇ ਇਤਿਹਾਸ ਦੀ ਵਿਚਾਰ, ਉਹਨਾਂ ਸ਼ਹੀਦਾਂ ਦੀ ਸ਼ਹਾਦਤ ਸੰਬੰਧੀ ਆਪ ਹੀ ਕਿਰਪਾ ਕਰਕੇ ਵਿਚਾਰ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਰਾਏ ਭੋਏ ਦੀ ਤਲਵੰਡੀ ਤੇ ਹੋਇਆ ਹੈ। ਇਸੇ ਪਵਿੱਤਰ ਅਸਥਾਨ ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਾਲ ਲੀਲਾਵਾਂ ਕੀਤੀਆਂ। ਇਸੇ ਧਰਤੀ ਨੂੰ ਰਾਏ ਭੋਏ ਦੀ ਤਲਵੰਡੀ ਦੇ ਮਾਲਕ ਰਾਏ ਬੁਲਾਰ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਸ ਥਾਂ ਤੇ ਚਰਨ ਪਏ, ਭਾਵਨਾ ਵਾਲੇ ਗੁਰਸਿੱਖਾਂ ਨੇ ਉਸ ਥਾਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਤੇ ਜਿਹੜੀ ਘਟਨਾ ਉਸ ਥਾਂ ਤੇ ਵਾਪਰੀ ਉਹਦੀ ਯਾਦ ਵਿੱਚ ਸਤਿਗੁਰੂ ਜੀ ਦਾ ਘਰ ਬਣਾ ਦਿੱਤਾ। ਉਸ ਨੂੰ ਸਿੱਖ ਨੇ ਸ਼ਬਦ ਦਿੱਤੇ ਗੁਰਦੁਆਰਾ। ਭਾਵਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰਦੁਆਰੇ ਸ਼ਬਦ ਦੀ ਵਰਤੋਂ ਕੀਤੀ ਹੈ, ਭਾਈ ਸਾਹਿਬ ਭਾਈ ਗੁਰਦਾਸ ਹੁਣਾਂ ਨੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਉਸ ਨੂੰ ਪੂਜਾ ਦਾ ਅਸਥਾਨ ਉਹਨੂੰ ਧਰਮਸ਼ਾਲਾ ਸ਼ਬਦ ਵੀ ਕਹੇ। ਅਸੀਂ ਭਾਈ ਸਾਹਿਬ ਦੇ ਬਚਨ ਪੜ੍ਹਦੇ ਹਾਂ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਭਾ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪੈ ਗਏ ਉਸ ਥਾਂ ਨੂੰ ਸਿੱਖਾਂ ਨੇ ਪੂਜਿਆ, ਉਸ ਥਾਂ ਨੂੰ ਸਿੱਖਾਂ ਨੇ ਸਤਿਕਾਰ ਦਿੱਤਾ। ਅਤੇ ਕੇਵਲ ਚਰਨ ਨਹੀਂ, ਭਾਈ ਸਾਹਿਬ ਤਾਂ ਕਹਿੰਦੇ ਨੇ ਮੱਕੇ ਦੀ ਧਰਤੀ 'ਤੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਕਦੀ ਜੀਵਨ ਵਰਗਿਆਂ ਨੇ ਲੱਤ ਮਾਰੀ ਸੀ, ਅਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਅੰਦਰੋਂ ਰਹਿਮਤ ਦੇ ਚਸ਼ਮੇ ਫੁੱਟਦੇ ਦੇਖੇ ਅਤੇ ਉੱਥੋਂ ਦੇ ਲੋਕਾਂ ਨੇ ਕਿਹਾ ਸੀ ਬਾਬਾ ਇੱਕ ਕਿਰਪਾ ਕਰੋ ਕਿ ਤੁਸੀਂ ਆਪਣੇ ਚਰਨਾਂ ਦੀ ਖੜਾਂਤ ਸਾਨੂੰ ਦੇ ਜਾਓ, ਘੱਟੋ ਘੱਟ ਤੁਹਾਡੇ ਜਾਣ ਤੋਂ ਬਾਅਦ ਤੇਰੀ ਇਸ ਖੜਾਂ ਦੀ ਪੂਜਾ ਕਰਕੇ ਸਾਡੇ ਅੰਦਰ ਨੂੰ ਸਕੂਨ ਮਿਲ ਸਕੇਗਾ। ਭਾਈ ਸਾਹਿਬ ਨੇ ਪਹਿਲੀ ਤੋਂ ਕਹੀ ਸੀ, ਅਰਜ਼ ਕੀਤੀ ਹੈ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ। ਦੂਸਰਾ ਬਚਨ ਉਹਨਾਂ ਕਿਹਾ ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜਿੱਥੇ ਚਰਨ ਪਏ ਸਿੱਖਾਂ ਨੇ ਉਹ ਅਸਥਾਨ ਕਾਇਮ ਕਰ ਦਿੱਤੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤਾਂ ਅੰਮ੍ਰਿਤ ਬਾਣੀ ਦੇ ਵਿੱਚ ਇਹ ਸ਼ਬਦ ਦਰਜ ਕਰ ਦਿੱਤਾ ਕਿ ਭਾਵਨਾ ਵਾਲੇ ਗੁਰਸਿੱਖ ਜਿਹੜੇ ਨੇ ਜਿੱਥੇ ਗੁਰੂ ਜਾ ਕੇ ਬਹਿ ਜਾਣ, ਚਰਨ ਪੈਣ, ਉਸ ਥਾਂ ਨੂੰ ਲੱਭਦੇ ਨੇ। ਲੱਭਣ ਤੋਂ ਬਾਅਦ ਉਸ ਥਾਂ ਦੀ ਮਿੱਟੀ ਖਾਕ ਧੂੜ ਆਪਣੇ ਮੱਥੇ 'ਤੇ ਲਾਉਂਦੇ ਨੇ, ਧੂੜ ਲਾ ਕੇ ਉਸ ਥਾਂ ਬੈਠ ਕੇ ਗੁਰੂ ਦੇ ਸ਼ਬਦ ਗਾਉਂਦੇ ਨੇ। ਅਤੇ ਜਿਹੜਾ ਭਾਵਨਾ ਵਾਲਾ ਉਸ ਥਾਂ 'ਤੇ ਬੈਠ ਕੇ ਸ਼ਬਦ ਗਾਉਂਦਾ, ਗੁਰੂ ਨੂੰ ਪੂਜਣ ਵਾਲੇ ਦੀ ਪੂਰਾ ਸਤਿਗੁਰੂ ਵੀ ਜੈ ਜੈਕਾਰ ਕਰਾ ਦਿੰਦਾ ਹੈ। ਗੁਰੂ ਦੇ ਚਰਨਾਂ ਦੀ ਥਾਂ ਦਾ ਜ਼ਿਕਰ ਕਰਦਿਆਂ ਸਾਹਿਬ ਗੁਰੂ ਰਾਮਦਾਸ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁੱਖ ਲਾਵਾ, ਗੁਰਸਿੱਖਾਂ ਕੀ ਧਾ ਕਾਲ ਥਾਏ ਪਈ, ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਸ ਅਸਥਾਨ 'ਤੇ ਜਦੋਂ ਅਵਤਰਨ ਹੋਏ ਉਸ ਤੋਂ ਬਾਅਦ ਸਿੱਖਾਂ ਨੇ ਇਹ ਗੁਰਦੁਆਰਾ ਕਾਇਮ ਕਰ ਦਿੱਤਾ। ਅਤੇ ਗੁਰਦੁਆਰੇ ਦਾ ਕੋਈ ਮਕਸਦ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਫੁਰਮਾਇਆ ਹੈ ਕਿ ਮਨੁੱਖ ਦਾ ਅੰਦਰ ਕਈ ਜਨਮਾਂ ਦੀ ਮੈਲ ਲੈ ਕੇ ਤੁਰਿਆ ਹੈ, ਜਨਮਾਂ ਜਨਮਾਂ ਦਾ ਮੈਲ ਨਾਲ ਭਰਿਆ ਹੋਇਆ ਮਨ ਜੇ ਕਿਤੇ ਧੋਤਾ ਜਾ ਸਕਦਾ ਹੈ ਤੇ ਕੇਵਲ ਗੁਰੂ ਦੁਆਰੇ ਵਿੱਚ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ ਕਿ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਗੁਰਦੁਆਰਾ ਕੇਵਲ ਅੰਦਰ ਦੇ ਭਾਂਡੇ ਨੂੰ ਧੋਣ ਵਾਸਤੇ ਹੈ। ਗੁਰਦੁਆਰੇ ਵਿੱਚ ਬੈਠ ਕੇ ਆਪਾਂ ਪਰਮੇਸ਼ਵਰ ਦੀ ਇਬਾਦਤ, ਗੁਰੂ ਕੀ ਭਗਤੀ, ਗੁਰੂ ਕੀ ਬਾਣੀ ਦਾ ਨਿਰੋਲ ਕੇਵਲ ਕੀਰਤਨ ਤੇ ਕਥਾ ਵਿਚਾਰ ਕਰਕੇ ਨਾਮ ਜਪ ਕੇ ਆਪਣੇ ਅੰਦਰ ਦੀ ਮਹਿਲ ਨੂੰ ਧੋਣਾ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੋਤ ਹਜ਼ੂਰ ਦੀ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਖਡੂਰ ਸਾਹਿਬ ਆਈ, ਖਡੂਰ ਸਾਹਿਬ ਅਸਥਾਨ ਕਾਇਮ ਹੋਏ, ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਭਾਗ ਲੱਗੇ। ਸਾਹਿਬ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ, ਪੂਰਨ ਤਾਲ ਖਟਾਇਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਾਈ। ਜਿੱਥੇ ਜਿੱਥੇ ਸਤਿਗੁਰੂ ਸਾਹਿਬਾਨਾਂ ਦੇ ਚਰਨ ਪਏ ਸਿੱਖਾਂ ਨੇ ਉਹ ਅਸਥਾਨ ਬਣਾ ਦਿੱਤੇ ਅਤੇ ਸ਼ਬਦ ਦੇ ਦਿੱਤਾ ਗੁਰਦੁਆਰਾ। ਸਮਾਂ ਲੰਘਿਆ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ, ਉਹਨਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਆਏ ਨੇ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਪੂਰੀ ਸਦੀ ਸਿੱਖਾਂ ਦੇ ਉੱਤੇ ਜ਼ੁਲਮ ਢਾਣ ਦੀ ਇੰਤਹਾ ਕਰ ਦਿੱਤੀ ਜ਼ਾਲਮ ਨੇ, ਪੱਤਾ ਪੱਤਾ ਸਿੱਖਾਂ ਦਾ ਵੈਰੀ ਬਣਿਆ। ਉਸ ਸਮੇਂ ਇਹਨਾਂ ਅਸਥਾਨਾਂ ਦੀ ਸੇਵਾ ਸੰਭਾਲ ਉਦਾਸੀ ਤੇ ਨਿਰਮਲੇ ਮਹਾਂਪੁਰਸ਼ਾਂ ਨੇ ਕੀਤੀ। ਸਮਾਂ ਆਪਣੀ ਚਾਲ ਲੰਘਦਾ ਗਿਆ। ਅੰਗਰੇਜ਼ ਦੇ ਰਾਜ ਤੋਂ ਪਹਿਲਾਂ ਸ਼ੇਰੇ ਪੰਜਾਬ ਦਾ ਰਾਜ ਸੀ ਪੰਜਾਬ ਦੀ ਧਰਤੀ 'ਤੇ। ਆਪਾਂ ਸਭ ਨੂੰ ਪਤਾ ਹੈ ਕਿ ਸ਼ੇਰੇ ਪੰਜਾਬ ਦੇ ਅੰਦਰ ਦੀ ਇੱਕ ਭਾਵਨਾ ਸੀ ਕਿ ਗੁਰਦੁਆਰਿਆਂ ਦੇ ਨਾਂ ਜ਼ਮੀਨ ਲਾਈ ਜਾਏ, ਗੁਰਦੁਆਰਿਆਂ ਦੇ ਨਾਮ ਜਾਗੀਰਾਂ ਲਾਈਆਂ ਜਾਣ, ਤਾਂ ਜੋ ਇੱਥੇ ਬੈਠੇ ਹੋਏ ਜਿਹੜੇ ਮਹੰਤ ਨੇ, ਪੁਜਾਰੀ ਨੇ, ਪ੍ਰਚਾਰਕ ਨੇ, ਗ੍ਰੰਥੀ ਸਾਹਿਬ ਨੇ, ਕਿਸੇ ਨੂੰ ਕਿਸੇ ਦੇ ਦਰ 'ਤੇ ਰੋਟੀ ਮੰਗਣ ਨਾ ਜਾਣਾ ਪਏ, ਇੱਥੇ ਕੋਈ ਵੀ ਇਨਸਾਨ ਗੁਰਦੁਆਰੇ ਆਵੇ ਉਹਨੂੰ ਰਹਿਣ ਵਾਸਤੇ ਅਸਥਾਨ, ਰਹਿਣ ਬਸੇਰੇ ਵਾਸਤੇ ਕਮਰਾ ਮਿਲ ਜਾਏ, ਛਕਣ ਵਾਸਤੇ ਗੁਰੂ ਕਾ ਲੰਗਰ ਮਿਲ ਜਾਏ, ਲੋੜਵੰਦ ਦੀ ਲੋੜ ਇਹ ਮਹੰਤ ਤੇ ਪੁਜਾਰੀ ਪੂਰੇ ਕਰਦੇ ਰਹਿਣ। ਸ਼ੇਰੇ ਪੰਜਾਬ ਦੇ ਸਮੇਂ ਤੋਂ ਬਾਅਦ ਅੰਗਰੇਜ਼ ਨੇ ਪੰਜਾਬ ਦੀ ਧਰਤੀ ਤੇ ਆਪਣਾ ਰਾਜ ਸਥਾਪਿਤ ਕੀਤਾ। ਉਸ ਵੇਲੇ ਤੱਕ ਕੁਝ ਕੁ ਸੀ ਗੁਰਦੁਆਰਿਆਂ ਦਾ ਪ੍ਰਬੰਧ ਠੀਕ, ਪਰ ਸਮੇਂ ਦੇ ਨਾਲ ਮਹੰਤਾਂ ਕੋਲ ਜਗੀਰਾਂ ਬਹੁਤ ਨੇ, ਮਹੰਤਾਂ ਕੋਲ ਧਨ ਬਹੁਤ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਬਚਨ ਕਿਹਾ ਕਿ ਜੇ ਬੰਦੇ ਕੋਲ ਦੌਲਤ ਵੀ ਹੋਵੇ, ਉਹਦੇ ਕੋਲ ਜਵਾਨੀ ਵੀ ਹੋਵੇ, ਤੇ ਸੱਚ ਜਾਣੂ ਵਕਾਰਾਂ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ। ਜਵਾਨੀ ਤੇ ਪੈਸਾ ਬੰਦੇ ਨੂੰ ਆਪਣੇ ਆਪ ਹੀ ਵਿਕਾਰੀ ਬਣਾ ਦਿੰਦਾ ਹੈ। ਜੇ ਪਰਮੇਸ਼ਵਰ ਦੀ ਭਗਤੀ ਹੋਵੇ, ਸਿਮਰਨ ਹੋਵੇ, ਉਹ ਜਵਾਨੀ ਤੇ ਉਸ ਦੌਲਤ ਦੀ ਸਹੀ ਵਰਤੋਂ ਕੀਤੀ ਜਾ ਸਕਦੀ ਏ। ਮਹੰਤਾਂ ਕੋਲ ਜੋਵਨ ਵੀ ਹੈ, ਮਹੰਤਾਂ ਕੋਲ ਪੈਸਾ ਵੀ ਹੈ, ਇੱਥੋਂ ਤੱਕ ਕਿ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਅਸਥਾਨ, ਤਰਨ ਤਾਰਨ ਸਾਹਿਬ ਦੀ ਧਰਤੀ ਇਹਨਾਂ ਅਸਥਾਨਾਂ ਦਾ ਸਰਬਰਾਹ ਇੱਕ ਸੀ। ਉਸ ਤੋਂ ਇਲਾਵਾ ਨਨਕਾਣਾ ਸਾਹਿਬ ਦੀ ਧਰਤੀ ਦਾ ਮਹੰਤ ਸੀ ਨਰੈਣੂ। ਤਕਰੀਬਨ 5,000 acres ਜ਼ਮੀਨ ਨਨਕਾਣਾ ਸਾਹਿਬ ਜੀ ਦੇ ਗੁਰਦੁਆਰੇ ਦੇ ਨਾਮ ਸੀ। ਮਹੰਤਾਂ ਨੇ ਇੱਥੋਂ ਤੱਕ ਜਿੱਥੋਂ ਅੰਮ੍ਰਿਤ ਦੇ ਸੋਮੇ ਫੱਟ ਕੇ ਬਾਹਰ ਨਿਕਲੇ ਨੇ ਸਨ, ਉਹਨਾਂ ਗੁਰਦੁਆਰਿਆਂ ਦੇ ਵਿੱਚ ਉਹਨਾਂ ਨੇ ਜ਼ਹਿਰ ਘੋਲਣਾ ਸ਼ੁਰੂ ਕਰ ਦਿੱਤਾ, ਮਨ ਮਤ ਦਾ ਪ੍ਰਚਾਰ ਕੀਤਾ। ਸਭ ਤੋਂ ਪਹਿਲੀ ਘਟਨਾ ਹੈ 12 October 1920 ਦੀ। ਮੈਂ ਆਪ ਜੀ ਦੇ ਸਮਕਸ਼ ਅੰਮ੍ਰਿਤਸਰ ਸਾਹਿਬ ਦੀ ਸੇਵਾ ਤੋਂ ਲੈ ਕੇ ਨਨਕਾਣਾ ਸਾਹਿਬ ਦੇ ਸਾਕੇ ਤੱਕ ਆਉਣਾ ਚਾਹੁੰਦਾ, ਤਾਂ ਜੋ ਇਸ ਸਾਕੇ ਦਾ ਪਿਛੋਕੜ ਕੀ ਏ, ਮਹੰਤਾਂ ਦਾ ਕਿਰਦਾਰ ਕੀ ਸੀ, ਤੇ ਸਿੱਖ ਸੰਗਤ ਨੇ ਕਿਵੇਂ ਕੁਰਬਾਨੀ ਕਰਕੇ ਗੁਰੂ ਘਰ ਮਹੰਤਾਂ ਤੋਂ ਆਜ਼ਾਦ ਕਰਾਏ। ਅੰਮ੍ਰਿਤਸਰ ਸਾਹਿਬ ਦੀ ਧਰਤੀ ਏ, ਮਹੰਤਾਂ ਦਾ ਇੱਥੇ ਕਬਜ਼ਾ, ਪੁਜਾਰੀ ਇਸ ਸਥਾਨ ਦੀ ਸੇਵਾ ਸੰਭਾਲ ਪੈ ਕਰਦੇ ਨੇ। 12 October 1920 ਦੀ ਘਟਨਾ ਹੈ ਕਿ ਖਾਲਸਾ ਬਿਰਾਦਰੀ ਦੇ ਕੁਝ ਸੱਜਣ ਤੇ ਖਾਲਸਾ ਬਿਰਾਦਰੀ ਜਿਨ੍ਹਾਂ ਲੋਕਾਂ ਲਈ ਅੱਜ ਵੀ ਸਾਡੇ ਲੋਕ ਸ਼ਬਦ ਵਰਤਦੇ ਨੇ ਚੌਥਾ ਪੌੜਾ, ਅੱਜ ਵੀ ਸ਼ਬਦ ਵਰਤਦੇ ਨੇ ਰਵਿਦਾਸੀਏ, ਸਰਦਾਰ ਮਹਿਤਾਬ ਸਿੰਘ ਇੱਕ ਹੋਏ ਨੇ, ਖਾਲਸਾ ਬਰਾਦਰੀ ਨਾਲ ਉਹ ਸੰਬੰਧਿਤ ਸਨ। ਅਸਲ ਵਿੱਚ ਉਹ ਮੁਸਲਮਾਨ ਸਨ ਪਹਿਲਾਂ, ਉਹਨਾਂ ਦਾ ਨਾਮ ਸੀ ਰੁਕਨਦੀਨ, ਅੰਮ੍ਰਿਤ ਛਕ ਕੇ ਉਹਨਾਂ ਦਾ ਨਾਮ ਰੱਖਿਆ ਗਿਆ ਮਹਿਤਾਬ ਸਿੰਘ, ਤੇ ਕੇਵਲ ਆਪ ਅੰਮ੍ਰਿਤ ਪਾਨ ਨਾ ਕੀਤਾ, ਗੁਰੂ ਦੀ ਬਾਣੀ ਦਾ ਪ੍ਰਚਾਰ ਕਰਨ ਦਾ ਇੰਨਾ ਚਾਓ ਮਨ ਵਿੱਚ ਹੋਇਆ ਕਿ ਥਾਂ ਥਾਂ ਤੇ ਉਹਨਾਂ ਨੇ ਦੀਵਾਨ ਲਾਣੇ ਸ਼ੁਰੂ ਕਰ ਦਿੱਤੇ। 12 October 1920 ਨੂੰ ਜਲਿਆਂਵਾਲੇ ਬਾਗ ਵਿਖੇ ਉਹਨਾਂ ਨੇ ਦੀਵਾਨ ਸਜਾਇਆ ਹੈ। ਉਸ ਵੇਲੇ ਹਰਿਮੰਦਰ ਸਾਹਿਬ ਅੰਦਰ ਪੁਜਾਰੀਆਂ ਨੇ ਆਪਣੀ ਮਨ ਮਤ ਚਲਾਈ ਹੈ। ਉਸ ਮਨਮਤ ਵਿੱਚ ਉਹਨਾਂ ਕਿਹਾ ਸੀ ਕਿ ਸਵੇਰੇ 9 ਵਜੇ ਤੱਕ ਕੇਵਲ ਇਹਨਾਂ ਲੋਕਾਂ ਦੀ ਦੇਖ ਗੁਰੂ ਰਾਮਦਾਸ ਜੀ ਦੇ ਦਰ ਤੇ ਪ੍ਰਵਾਨ ਹੋ ਸਕਦੀ ਏ। 9 ਵਜੇ ਤੋਂ ਬਾਅਦ ਕੋਈ ਵੀ ਨੀਵੀਂ ਜ਼ਾਤ ਨਾ ਆਵੇ, ਉਹਦੀ ਕੜਾ ਪ੍ਰਸ਼ਾਦ ਦੀ ਦੇਖ ਹਰਿਮੰਦਰ ਵਿੱਚ ਅਰਦਾਸ ਨਹੀਂ ਹੋਵੇਗੀ। 1920 ਨੂੰ ਅੱਜ ਇਹਨਾਂ ਸੱਜਣਾਂ ਨੇ ਆਪ ਤਾਂ ਅੰਮ੍ਰਿਤ ਪਾਨ ਕੀਤਾ ਹੀ ਸੀ, ਭਾਈ ਮਹਿਤਾਬ ਸਿੰਘ ਨੇ ਕੁਝ ਹੋਰ ਸੱਜਣਾਂ ਨੂੰ ਪ੍ਰੇਰ ਕੇ ਗੁਰੂ ਕਲਗੀਧਰ ਜੀ ਦੇ ਅੰਮ੍ਰਿਤ ਦੀ ਦਾਤ ਦਵਾਈ। ਹੱਥ ਵਿੱਚ ਇਹਨਾਂ ਨੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲਈਆਂ, ਇਹ ਚੱਲੇ ਨੇ ਜਲਿਆਂ ਵਾਲੇ ਬਾਗ ਤੋਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਵਾਸਤੇ ਕੜਾਹ ਪ੍ਰਸ਼ਾਦ ਦੀ। ਜਦੋਂ ਇਹ ਤੁਰਨ ਲੱਗੇ, ਇਹਨਾਂ ਦੇ ਨਾਲ ਸਨ ਖਾਲਸਾ ਕਾਲਜ ਦੇ ਕੁਝ ਵਿਦਿਆਰਥੀ, ਕੁਛ ਪ੍ਰੋਫੈਸਰ। ਇਹਨਾਂ ਵਿੱਚੋਂ ਸਨ ਪ੍ਰੋਫੈਸਰ ਨਰਿੰਜਨ ਸਿੰਘ, ਪ੍ਰੋਫੈਸਰ ਤੇਜਾ ਸਿੰਘ, ਬਾਬਾ ਹਰਕ੍ਰਿਸ਼ਨ ਜੀ। ਹਰਿਮੰਦਰ ਸਾਹਿਬ ਦੀ ਪਰਿਕਰਮਾ ਵੀ ਜਾ ਪਹੁੰਚੇ ਨੇ। ਜਦੋਂ ਅੰਦਰ ਦਹਿਲੀਜ਼ ਤੇ ਨਮਸਕਾਰ ਕੀਤੀ ਤੇ ਪੁਜਾਰੀਆਂ ਨੂੰ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਸੱਜਣੋ ਕਿ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਏ ਹਾਂ, ਤੁਸੀਂ ਸਾਡੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਖਲੋ ਕੇ ਕੜਾਹ ਪ੍ਰਸ਼ਾਦ ਦੀ ਅਰਦਾਸ ਕਰਦੇ ਹੋ। ਪੁਜਾਰੀਆਂ ਨੇ ਅੱਗੋਂ ਉੱਤਰ ਦਿੱਤਾ ਕਿ ਤੁਸੀਂ ਨੀਵੀਂ ਜ਼ਾਤ ਦੇਖੋ, ਤੁਹਾਡੀ ਅਰਦਾਸ ਦਾ ਸਮਾਂ ਨਿਕਲ ਚੁੱਕਾ ਹੈ। ਅੱਗੋਂ ਪਏ ਭਾਈ ਮਹਿਤਾਬ ਸਿੰਘ ਨੇ ਕਿਹਾ, ਸੱਜਣੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜਾਤ ਨੂੰ ਮੰਨਿਆ ਨਹੀਂ, ਗੁਰੂ ਕੀ ਬਾਣੀ ਤਾਂ ਕੇਵਲ ਕਰਮ ਮੰਨਦੀ ਏ। ਜੇ ਕੋਈ ਸੋਚੇ ਮੈਂ ਉੱਚੀ ਜ਼ਾਤ ਵਾਲੇ ਦੇ ਘਰ ਪੈਦਾ ਹੋ ਗਿਆ ਤੇ ਮੈਂ ਬਹੁਤ ਉੱਚਾ ਵਾਂ, ਜ਼ਾਤ ਕਰਕੇ ਉੱਚਾ ਨਹੀਂ, ਸੱਚ ਜਾਣੀ ਉੱਚਾ ਚਾ ਨੀਵਾਂ ਤਾਂ ਤੂੰ ਗੁਰੂ ਦੀ ਨਜ਼ਰ ਵਿੱਚ ਕੇਵਲ ਆਪਣੇ ਕਰਮਾਂ ਕਰਕੇ ਹੋਣਾ ਹੈ। ਜਦੋਂ ਉਹਨਾਂ ਕਿਹਾ ਸਾਡੀ ਅਰਦਾਸ ਕਰੋ, ਅੱਗੋਂ ਪੁਜ਼ਾਰੀ ਮੰਨੇ ਨਹੀਂ। ਉਸ ਵੇਲੇ ਸਰਦਾਰ ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਚੂੜਕਾਣਾ, ਸਰਦਾਰ ਤੇਜਾ ਸਿੰਘ ਪੁੱਚਰ, ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਇਹ ਆਪਸੀ ਤਕਰਾਰ ਪਿਆ ਚੱਲਦਾ, ਉਹ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਅਰਦਾਸ ਕਰਾਉਣੀ ਚਾਹੁੰਦੇ ਨੇ ਤੇ ਪੁਜ਼ਾਰੀ ਅੱਗੋਂ ਆਕੜੇ ਨੇ, ਉਹ ਦੇਗ ਦੀ ਅਰਦਾਸ ਕਰਨ ਨੂੰ ਤਿਆਰ ਨਹੀਂ। ਸਰਦਾਰ ਕਰਤਾਰ ਸਿੰਘ ਝੱਬਰ ਸਾਹਮਣੇ ਜਾ ਕੇ ਬੈਠ ਗਏ। ਉਹਨਾਂ ਨੇ ਕਿਹਾ ਪੁਜਾਰੀਆਂ ਨੂੰ ਕਿ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਤੇ ਚੇਤੇ ਰੱਖੋ, ਇਹਦਾ ਭਾਵ ਇਹ ਵੇ ਕਿ ਚਾਰੇ ਦਿਸ਼ਾਵਾਂ ਦੇ ਲੋਕ ਆਉਣ, ਚਾਰੇ ਵਰਨਾਂ ਦੇ ਲੋਕ ਆਉਣ, ਚਾਰੇ ਮਜ਼ਹਬਾਂ ਦੇ ਲੋਕ ਆਉਣ, ਜੋ ਵੀ ਗੁਰੂ ਰਾਮਦਾਸ ਜੀ ਦੇ ਦਰ ਤੇ ਆਏਗਾ ਉਹਨੂੰ ਗੁਰੂ ਰਾਮਦਾਸ ਜੀ ਦੀ ਅਸੀਸ ਮਿਲੇਗੀ। ਤੁਸੀਂ ਕਿਵੇਂ ਆਪਣੀ ਮਰਿਆਦਾ ਬਣਾ ਕੇ ਕਹਿੰਦੇ ਹੋ ਕਿ ਤੁਹਾਡੀ ਦੇਗ ਇਸ ਵੇਲੇ ਅਰਦਾਸ ਵਿੱਚ ਨਹੀਂ ਸ਼ਾਮਿਲ ਹੋ ਸਕਦੀ? ਉਸ ਵੇਲੇ ਜਦੋਂ ਸ਼ਬਦ ਕਹਿ, ਪੁਜਾਰੀਆਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਨ ਭਾਈ ਸਾਹਿਬ ਭਾਈ ਗੁਰਬਚਨ ਸਿੰਘ ਜੀ, ਉਹਨਾਂ ਨੂੰ ਬੇਨਤੀ ਕੀਤੀ ਤੁਸੀਂ ਅਰਦਾਸ ਕਰੋ, ਇਨਕਾਰ ਕਰ ਦਿੱਤਾ। ਖਾਲਸਾ ਕਾਲਜ ਦੇ ਪ੍ਰੋਫੈਸਰ ਨੇ ਗੱਲ ਵਿੱਚ ਪੱਲਾਂ ਪਾ ਕੇ ਅਰਦਾਸ ਕੀਤੀ ਤੇ ਉਸ ਅਰਦਾਸ ਦੇ ਸ਼ਬਦ ਸਨ, ਸੱਚ ਜਾਣੋ ਗੁਰਦੁਆਰਾ ਸੁਧਾਰ ਦੀ ਲਹਿਰ ਦਾ ਆਰੰਭ ਹੀ ਇਹ ਹੈ। ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ, ਖੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਪੁਜਾਰੀ ਇਹਨਾਂ ਸਿੱਖਾਂ ਦੀ ਅਰਦਾਸ, ਇਹਨਾਂ ਦੀ ਦੇਗ ਦੀ ਬੇਨਤੀ ਕਰਨ ਨੂੰ ਤਿਆਰ ਨਹੀਂ। ਇਹਨਾਂ ਭਾਵਨਾ ਵਾਲਿਆਂ ਨੇ ਅੰਮ੍ਰਿਤ ਦੀ ਦਾਤ ਲਈ ਹੈ, ਇਹ ਖਾਲਸੇ ਸੱਚ ਚੁੱਕੇ ਨੇ। ਤੁਸੀਂ ਕਿਰਪਾ ਕਰਕੇ ਸਾਨੂੰ ਅੱਜ ਹੁਕਮ ਦਿਓ ਕਿ ਕੀ ਇਹ ਸਿੱਖ, ਕੀ ਇਹ ਭਾਵਨਾ ਵਾਲੇ ਤੇਰੇ ਦਰ ਤੇ ਪ੍ਰਵਾਨ ਹੋ ਗਏ ਨੇ? ਪੁਜਾਰੀਆਂ ਨੇ ਇਹਨਾਂ ਲਈ ਦਰਵਾਜ਼ੇ ਬੰਦ ਕੀਤੇ ਨੇ ਤੇ ਤੁਸੀਂ ਬੋਲ ਕੇ ਦੱਸ ਦਿਓ ਕਿ ਕੀ ਇਹ ਅਜੇ ਵੀ ਨੀਵੀਂ ਜ਼ਾਤ ਦੇ ਨੇ? ਕੀ ਇਹਨਾਂ ਨੂੰ ਤੇਰੇ ਦਰਬਾਰ ਵਿੱਚ ਥਾਂ ਨਹੀਂ? ਕੀ ਇਹਨਾਂ ਦੀ ਦੇਗ ਤੁਹਾਡੇ ਘਰ ਵਿੱਚ ਪ੍ਰਵਾਨ ਨਹੀਂ ਹੋ ਸਕਦੀ? ਅਰਦਾਸ ਕਰਕੇ ਜਦੋਂ ਨਮਸਕਾਰ ਕੀਤੀ, ਹੁਕਮਨਾਮਾ ਲੈਣ ਲਈ ਸਤਿਗੁਰੂ ਜੀ ਤੋਂ ਰੁਮਾਲਾ ਸਾਹਿਬ ਜਦੋਂ ਚੁੱਕਣ ਲੱਗੇ ਤੇ ਉਸ ਪੁਜਾਰੀ ਨੇ ਭਾਈ ਗੁਰਬਚਨ ਸਿੰਘ ਨੇ ਉੱਚੀ ਆਵਾਜ਼ ਵਿੱਚ ਹੁਕਮ ਲਿਆ ਤੇ ਹੁਕਮਨਾਮਾ ਸੀ, ਸੋਰਠ ਮਹੱਲਾ ਤੀਜਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿੱਤ ਲਾਏ। ਉਹਦੇ ਵਿੱਚ ਇੱਕ ਬਚਨ ਆਇਆ ਸੀ, ਕਹਿਣ ਲੱਗੇ, ਗੁਣ ਹੀਣ ਖੰਮ ਅਪਰਾਧੀ ਪੂਰੇ ਸਤਿਗੁਰ ਲੀਏ ਰਲਾਏ। ਜਦੋਂ ਸ਼ਬਦ ਆਇਆ ਸਾਨੂੰ ਗੁਣਾਂ ਤੋਂ ਹੀਣਿਆਂ ਨੂੰ, ਸਾਨੂੰ ਅਪਰਾਧਾਂ ਨਾਲ ਭਰਿਆ ਹੋਇਆਂ ਨੂੰ ਪੂਰੇ ਗੁਰੂ ਨੇ ਆਪਣੇ ਚਰਨਾਂ ਵਿੱਚ ਰਲਾ ਲਿਆ। ਕਹਿੰਦੇ ਨੇ ਹਰਿਮੰਦਰ ਸਾਹਿਬ ਵਿੱਚ ਕੋਈ ਅੱਖ ਐਸੀ ਨਹੀਂ ਸੀ ਜਿਹਦੇ ਵਿੱਚੋਂ ਨੀਰ ਨਾ ਛਲਕਿਆ ਹੋਵੇ ਤੇ ਜਿਹੜੇ ਦੇਗ ਲੈ ਕੇ ਖਲੋਤੇ ਸਨ, ਜਿਨ੍ਹਾਂ ਦੀ ਦੇਗ 9 ਵਜੇ ਤੋਂ ਬਾਅਦ ਅਰਦਾਸ ਨਹੀਂ ਸੀ ਕੀਤੀ ਜਾਂਦੀ, ਕਹਿੰਦੇ ਨੇ ਉਹਨਾਂ ਦੀਆਂ ਭੁੱਬਾਂ ਨਿਕਲ ਗਈਆਂ। ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੂੰ ਸਾਡੇ ਵਰਗੇ ਧੱਕਿਆਂ ਹੋਇਆਂ ਨੂੰ, ਪੁਜਾਰੀਆਂ ਦੇ ਧੱਕਿਆਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿੱਤੀ, ਤੇਰਾ ਕੋਟਾਨ ਕੋਟ ਸ਼ੁਕਰ ਹੈ। ਇਸ ਹੁਕਮਨਾਮੇ ਤੋਂ ਬਾਅਦ ਪੁਜਾਰੀ ਹਰਿਮੰਦਰ ਸਾਹਿਬ ਛੱਡ ਕੇ ਚਲੇ ਗਏ। ਗੁਰੂ ਕੇ ਸਿੱਖੋ, ਇੱਥੋਂ ਇਹਨਾਂ ਦੀ ਦੇਗ ਦੀ ਅਰਦਾਸ ਕਰਕੇ ਸਰਦਾਰ ਤੇਜਾ ਸਿੰਘ ਚੂੜਕਾਣਾ, ਕਰਤਾਰ ਸਿੰਘ ਝੱਬਰ, ਸਰਦਾਰ ਤੇਜਾ ਸਿੰਘ ਪੁੱਚਰ, ਬਾਬਾ ਹਰਕ੍ਰਿਸ਼ਨ ਸਿੰਘ ਜੀ ਸਾਰੇ ਅਕਾਲ ਤਖ਼ਤ ਸਾਹਿਬ ਤੇ ਗਏ। ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚੇ ਨੇ ਤੇ ਕੀ ਦੇਖਦੇ ਨੇ ਕਿ ਅਕਾਲ ਤਖ਼ਤ ਦੀ ਸੇਵਾ ਕਰਨ ਵਾਲਾ ਕੋਈ ਵੀ ਪੁਜਾਰੀ ਉੱਥੇ ਨਹੀਂ। ਤਖ਼ਤ ਨੂੰ ਸੁਣਿਆ ਛੱਡ ਕੇ ਪੁਜਾਰੀ ਆਪਣੇ ਘਰਾਂ ਨੂੰ ਚਲੇ ਗਏ। ਉੱਥੇ ਪਹੁੰਚ ਕੇ ਇਹਨਾਂ ਸਿੱਖ ਆਗੂਆਂ ਨੇ ਪੁੱਛਿਆ ਕਿ ਸਾਨੂੰ ਦੱਸੋ ਪੁਜਾਰੀ ਕਿੱਥੇ ਨੇ? ਅੱਗੋਂ ਉੱਤਰ ਮਿਲਿਆ ਕਿ ਪੁਜਾਰੀ ਆਪਣੇ ਘਰਾਂ ਨੂੰ ਚਲੇ ਗਏ। ਸਿੱਖ ਆਗੂਆਂ ਨੇ ਕਿਹਾ, ਪੁਜਾਰੀਆਂ ਨੂੰ ਸੱਦ ਕੇ ਲਿਆਓ ਕਿ ਇਹਨਾਂ ਸਿੱਖਾਂ ਦੀ ਅਰਦਾਸ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਵੀ ਕੀਤੀ ਜਾਏ। ਪੁਜਾਰੀਆਂ ਨੇ ਉੱਤਰ ਦੇ ਦਿੱਤਾ ਕਿ ਅਸੀਂ ਤਖ਼ਤ ਤੇ ਇਹਨਾਂ ਦੀ ਅਰਦਾਸ ਨਹੀਂ ਕਰਾਂਗੇ। ਤੇ ਜਦੋਂ ਉਹਨਾਂ ਜਵਾਬ ਦਿੱਤਾ, ਤਖ਼ਤ ਨੂੰ ਸੁਣਿਆ ਛੱਡ ਕੇ ਚਲੇ ਗਏ ਤੇ ਸਰਦਾਰ ਕਰਤਾਰ ਸਿੰਘ ਝੱਬਰ ਨੇ ਸ਼ਬਦ ਕਹਿ ਸਨ ਕਿ ਤਖ਼ਤ ਉਹਨਾਂ ਦੇ ਬਾਪ ਦਾ ਖਰੀਦਿਆ ਹੋਇਆ ਨਹੀਂ, ਤਖ਼ਤ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਸਾਜਿਆ ਹੋਇਆ ਹੈ। ਇਸ ਤਖ਼ਤ ਦੀ ਸੇਵਾ ਸੰਭਾਲ ਅੱਜ ਤੋਂ ਬਾਅਦ ਗੁਰੂ ਕਲਗੀ ਵਾਲੇ ਦਾ ਦੂਲਾ ਪੰਥ ਕਰੇਗਾ। ਉਸ ਵੇਲੇ ਪੁਜਾਰੀਆਂ ਦੇ ਤਖ਼ਤ ਨੂੰ ਸੁਣਿਆ ਛੱਡਣ ਤੋਂ ਬਾਅਦ ਸਰਦਾਰ ਤੇਜਾ ਸਿੰਘ ਜੀ ਪੁੱਚਰ ਤਖ਼ਤ ਦੇ ਜਥੇਦਾਰ ਥਾਪੇ ਗਏ ਸਨ। ਗੁਰੂ ਕੇ ਸਿੱਖੋ, ਤੇਜਾ ਸਿੰਘ ਪੁੱਜਰ ਜਥੇਦਾਰ ਬਣੇ ਨੇ। ਇਸੇ ਸਮੇਂ ਹੀ ਸ਼੍ਰੋਮਣੀ ਕਮੇਟੀ ਖੋਂਦ ਵਿੱਚ ਆਈ ਏ। ਅੱਜ ਵਾਲਾ ਢਾਂਚਾ ਨਹੀਂ ਸੀ। ਕੁਛ ਕੁ ਮੈਂਬਰ ਇਹਦੇ ਬਣਾਏ ਗਏ। ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆ ਗਈ ਅਤੇ ਪੁਜਾਰੀ ਜਿਹੜੇ ਨੇ ਆਪਣੇ ਘਰਾਂ ਨੂੰ ਚਲੇ ਗਏ। ਇੱਥੇ ਗੁਰੂ ਕੇ ਸਿੱਖਾਂ ਨੇ ਸੇਵਾ ਸੰਭਾਲ ਦੋਨਾਂ ਅਸਥਾਨਾਂ ਦੀ ਸ਼ੁਰੂ ਕਰ ਦਿੱਤੀ ਅਤੇ ਦੂਸਰੇ ਪਾਸੇ ਉਹਨਾਂ ਪੁਜਾਰੀਆਂ ਵੱਲ ਝਾਤੀ ਆਪਾਂ ਮਾਰਨ ਤੁਰੇ ਹਾਂ ਜਿਨ੍ਹਾਂ ਨੇ ਗੁਰੂ ਕੀ ਗੋਲਕ ਦਾ ਪੂਜਾ ਦਾ ਧਾਨ ਤਾਂ ਖਾਧਾ ਪਰ ਪੂਜਾ ਦਾ ਧਾਨ ਖਾ ਕੇ ਕੇਵਲ ਉਹਨਾਂ ਨੇ ਵੈਦ ਫੈਲੀਆਂ ਕੀਤੀਆਂ। ਅੰਮ੍ਰਿਤਸਰ ਜੀ ਦੀ ਸੇਵਾ ਤੋਂ ਬਾਅਦ ਹੁਣ ਸਮਾਂ ਆਉਂਦਾ ਤਰਨ ਤਾਰਨ ਸਾਹਿਬ ਜੀ ਦੀ ਧਰਤੀ ਦਾ। ਤਰਨ ਤਾਰਨ ਸਾਹਿਬ ਜਿੱਥੇ ਆਪਾਂ ਦਰਸ਼ਨ ਇਸ਼ਨਾਨ ਕਰਨੇ ਹਾਂ, ਗੁਰੂ ਕੇ ਸਿੱਖੋ ਜਿਸ ਸਰੋਵਰ ਵਿੱਚ ਇਸ਼ਨਾਨ ਕਰਕੇ ਇਸ ਭਵ ਸਾਗਰ ਤੋਂ ਤਰਿਆ ਜਾਂਦਾ ਸੀ ਅਤੇ ਤਰਨ ਤਾਰਨ ਨਾਮ ਹੀ ਤਾਂ ਰੱਖਿਆ ਸੀ। ਤਰਨ ਤਾਰਨ ਦਾ ਅਖਰੀ ਅਰਥ ਵੀ ਇਹ ਵੇ ਕਿ ਉਹ ਜਹਾਜ਼ ਜਿਹੜਾ ਸਾਨੂੰ ਭਵ ਜਲ ਤੋਂ ਤਾਰ ਕੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ 'ਤੇ ਕਰਦਾ। ਤਰਨ ਤਾਰਨ ਦੇ ਸਰੋਵਰ ਵਿੱਚ ਜਿੱਥੇ ਸਿੱਖ ਸੰਗਤੀ ਇਸ਼ਨਾਨ ਕਰਦੀ ਸੀ ਉੱਥੇ ਮਹੰਤ ਜੇਠ ਦੇ ਮਹੀਨੇ ਵਿੱਚ ਸ਼ਰਾਬ ਦੀਆਂ ਬੋਤਲਾਂ ਪਾਣੀ ਦੇ ਵਿੱਚ ਰੱਖ ਕੇ ਠੰਡੀਆਂ ਕਰਕੇ ਤਰਨ ਤਾਰਨ ਦੇ ਪਰਿਕਰਮਾ ਵਿੱਚ ਬੈਠ ਕੇ ਸ਼ਰਾਬ ਪੀਂਦੇ ਸਨ। ਕੇਵਲ ਸ਼ਰਾਬ ਹੀ ਨਹੀਂ ਸਨ ਪੀਂਦੇ ਕਿ ਤਰਨ ਤਾਰਨ ਸਾਹਿਬ ਜੀ ਦੀ ਦਰਬਾਰ ਸਾਹਿਬ ਦੇ ਸਾਹਮਣੇ ਜਿਹੜੀ ਡਿਉੜੀ ਹੈ ਇੱਥੇ ਮਹੰਤਾਂ ਨੇ ਨਾਚੀਆਂ ਲਿਆਂਦੀਆਂ। ਜਿੱਥੇ ਕਦੀ ਕੀਰਤਨ ਦੀਆਂ ਧੁਨਾਂ ਉੱਠਦੀਆਂ ਸਨ ਇੱਥੇ ਉਹ ਲਾਹੌਰ ਤੋਂ ਨੱਚਣ ਵਾਲੀਆਂ ਲਿਆਂਦੀਆਂ। ਉਹਨਾਂ ਨੇ ਤਰਨ ਤਾਰਨ ਸਾਹਿਬ ਦੀ ਹਦੂਦ ਵਿੱਚ ਨਾਚ ਕੀਤੇ। ਕੇਵਲ ਨਾਚ ਹੀ ਨਹੀਂ, ਸ਼ਾਮ ਨੂੰ ਜਦੋਂ ਕਿਤੇ ਬੀਬੀਆਂ ਭੈਣਾਂ ਨੇ ਤਰਨ ਤਾਰਨ ਸਾਹਿਬ ਦਰਸ਼ਨ ਦੀਦਾਰਿਆਂ ਲਈ ਜਾਣਾ ਅਤੇ ਮਹੰਤਾਂ ਦੇ ਮੁੰਡਿਆਂ ਨੇ ਉਹਨਾਂ ਬੀਬੀਆਂ ਨੂੰ ਵੱਟੇ ਮਾਰਨੇ, ਗੰਨਿਆਂ ਦੀਆਂ ਗਲੇਰੀਆਂ ਮਾਰਨੀਆਂ, ਮਹੰਤਾਂ ਦੇ ਬੱਚਿਆਂ ਨੇ ਉਹਨਾਂ ਦੀ ਕਬੋਲ ਕਸਣੇ। ਅਤੇ ਜਦੋਂ ਮਹੰਤਾਂ ਨੂੰ ਕਿਹਾ ਗਿਆ ਕਿ ਆਪਣੇ ਮੁੰਡਿਆਂ ਨੂੰ ਵਰਜੋ ਤੁਸੀਂ ਕਿ ਗੁਰੂ ਦਰਬਾਰ ਵਿੱਚ ਆਏ ਹੋਏ ਸ਼ਰਧਾਲੂਆਂ ਲਈ ਇਸ ਤਰੀਕੇ ਦੇ ਨਾਲ ਪੇਸ਼ ਆਉਣਾ ਇਹ ਇਹਨਾਂ ਨੂੰ ਸ਼ੋਭਾ ਨਹੀਂ ਦਿੰਦਾ। ਅਤੇ ਇੱਕ ਮਹੰਤ ਦੇ ਮੁੰਡੇ ਨੇ ਛਾਤੀ ਥਾਪੜ ਕੇ ਕਿਹਾ ਸੀ ਕਿ ਜਿਹਨੂੰ ਆਪਣੀ ਇੱਜ਼ਤ ਪਿਆਰੀ ਹੈ, ਆਪਣੀਆਂ ਕੁੜੀਆਂ ਨੂੰ ਗੁਰਦੁਆਰੇ ਸ਼ਬਦੇ ਸਨ ਕਿ ਆਪਣੀਆਂ ਧੀਆਂ ਨੂੰ ਨਾ ਗੁਰਦੁਆਰੇ ਘੱਲੋ, ਜਿਵੇਂ ਤੁਹਾਡੀਆਂ ਦੁਕਾਨਾਂ ਨੇ ਇਸੇ ਤਰ੍ਹਾਂ ਤਰਨ ਤਾਰਨ ਸਾਡੀ ਦੁਕਾਨ ਹੈ, ਅਸੀਂ ਜਿਵੇਂ ਮਰਜ਼ੀ ਕਰੀਏ, ਸ਼ਰਾਬ ਪੀਏ, ਨਾਚ ਕਰਾਈਏ, ਲੰਘਦਿਆਂ ਉੱਤੇ ਭਾਵੇਂ ਅਸੀਂ ਗੰਨੇ ਦੀਆਂ ਗਲੇਰੀਆਂ 'ਤੇ ਸੋਟੇ, ਚਾਹੇ ਅਸੀਂ ਪੱਥਰ ਮਾਰੀਏ, ਕਿਸੇ ਦੀ ਕੋਈ ਤਾਕਤ ਨਹੀਂ ਸਾਨੂੰ ਰੋਕ ਸਕੇ, ਅਸੀਂ ਆਪਣੀ ਮਰਜ਼ੀ ਕਰਾਂਗੇ। ਜੇ ਤੁਹਾਨੂੰ ਇਹਨਾਂ ਧੀਆਂ ਦੀ ਇੱਜ਼ਤ ਦਾ ਖਿਆਲ ਹੈ ਤਾਂ ਕੁੜੀਆਂ ਨੂੰ ਆਪਣੇ ਘਰਾਂ ਵਿੱਚ ਵਰਜ ਕੇ ਰੱਖੋ। ਗੁਰੂ ਕੇ ਸਿੱਖੋ, ਭਾਵਨਾ ਵਾਲਿਆਂ ਨੇ ਸੁਣਿਆ ਪਰ ਕਰ ਕੁਛ ਨਾ ਸਕੇ। ਇਸ ਤੋਂ ਬਾਅਦ ਇੱਕ ਘਟਨਾ ਹੋਰ ਵਾਪਰਦੀ ਹੈ। ਤਰਨ ਤਾਰਨ ਸਾਹਿਬ ਦਾ ਇੱਕ ਸੇਵਕ ਜਥਾ ਸੀ, ਉਹ ਕੀਰਤਨ ਕਰਦੇ ਸਨ। ਇੱਕ ਦਮ ਤਰਨ ਤਾਰਨ ਹਰਿਮੰਦਰ ਵਿੱਚ ਦਰਬਾਰ ਵਿੱਚ ਬੈਠ ਕੇ ਉਹ ਕੀਰਤਨ ਕਰਨ ਲੱਗੇ ਅਤੇ ਪੁਜਾਰੀਆਂ ਨੇ ਉਹਨਾਂ ਨੂੰ ਬਾਹਾਂ ਤੋਂ ਪਕੜ ਕੇ ਉਸ ਤਰਨ ਤਾਰਨ ਸਾਹਿਬ ਦੀ ਪਵਿੱਤਰ ਇਮਾਰਤ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਏ, ਕੀਰਤਨ ਕਰਦਿਆਂ ਨੂੰ ਧੂ ਕੇ ਬਾਹਰ ਕਰ ਦਿੱਤਾ। ਕਹਿਣ ਲੱਗੇ ਸਾਡੀ ਇਜਾਜ਼ਤ ਤੋਂ ਬਿਨਾਂ ਤੁਸੀਂ ਇਸ ਦਰਬਾਰ ਵਿੱਚ ਕੀਰਤਨ ਨਹੀਂ ਕਰ ਸਕਦੇ। ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਧਾਰੋਵਾਲ ਤੋਂ ਆਏ, ਆਪਣੇ ਨਾਲ ਕੁਝ ਬੱਚੀਆਂ ਲੈ ਕੇ ਆਏ ਜਿਹੜੇ ਨਨਕਾਣਾ ਸਾਹਿਬ ਜੰਡ ਨਾਲ ਬੰਨ ਕੇ ਸ਼ਹੀਦ ਕੀਤੇ ਗਏ। ਮੈਂ ਉਹਨਾਂ ਦੀ ਅਰਜ਼ ਕਰ ਰਿਹਾ। ਤਰਨ ਤਾਰਨ ਸਾਹਿਬ ਆਏ ਅਤੇ ਜਦੋਂ ਬੀਬੀਆਂ ਨੂੰ ਲੈ ਕੇ ਉਹ ਪਹੁੰਚੇ, ਕੀਰਤਨ ਕਰਨ ਲਈ ਕਿਹਾ ਅਤੇ ਮਹੰਤਾਂ ਨੇ ਅੱਗੋਂ ਕਬੋਲ ਬੋਲੇ। ਭਾਈ ਲਛਮਣ ਸਿੰਘ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲਾਏ। ਪਰਮੇਸ਼ਵਰ ਦੀ ਖੇਡ ਕਿ ਇਹਨਾਂ ਮਹੰਤਾਂ ਨੂੰ ਕਿਸੇ ਨੇ ਅੱਜ ਤੱਕ ਨੱਥ ਨਾ ਪਾਈ। ਅਤੇ ਇੱਕ ਘਟਨਾ ਵਾਪਰੀ ਜਿਹਨੇ ਸਿੱਖ ਆਗੂਆਂ ਦੇ ਅੰਦਰ ਝੰਜੋੜ ਕੇ ਰੱਖ ਦਿੱਤੇ। ਉਹ ਘਟਨਾ ਕੀ ਸੀ ਕਿ 24 ਜਨਵਰੀ 1921 ਦੇ ਕਰੀਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਕਮੇਟੀ ਚੁਣੀ ਗਈ ਉਹਦਾ ਇਕੱਠ ਉਹਦੀ ਮੀਟਿੰਗ ਹੋ ਰਹੀ ਸੀ। ਮੈਂ ਪਿੱਛੇ ਅਰਜ਼ ਕੀਤੀ ਕਿ 12 ਅਕਤੂਬਰ 1920 ਨੂੰ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਦੀ ਸੇਵਾ ਗੁਰੂ ਕੇ ਭਾਵਨਾ ਵਾਲੇ ਮਰਿਆਦਾ ਵਾਲੇ ਸਿੱਖਾਂ ਦੇ ਹੱਥ ਵਿੱਚ ਆਈ ਸੀ। ਅੱਜ 24 ਜਨਵਰੀ 1921 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਆਗੂਆਂ ਦੀ ਮੀਟਿੰਗ ਪਈ ਹੁੰਦੀ ਹੈ। ਥੱਲਿਓਂ ਦੀਵਾਨ ਵਿੱਚ ਉੱਚੀ ਸਾਰੀ ਆਵਾਜ਼ ਆਈ। ਉਹ ਆਵਾਜ਼ ਇੰਨੀ ਦਰਦਨਾਕ ਸੀ ਕਿ ਇੱਕ ਬੀਬੀ ਪੁਕਾਰ ਕੇ ਕਹਿ ਰਹੀ ਸੀ, ਉਹ ਲੋਕਾਂ ਦੀਆਂ ਧੀਆਂ ਬਚਾ ਕੇ ਘਰ ਵਿੱਚ ਲਿਆਉਣ ਵਾਲਿਓ, ਅੱਜ ਤੁਹਾਡੀ ਗੈਰਤ ਨੂੰ ਕੀ ਹੋ ਗਿਆ। ਜਦੋਂ ਦੀਵਾਨ ਵਿੱਚ ਬੋਲੀ, ਸਾਰੀ ਸੰਗਤ ਦਾ ਧਿਆਨ ਉੱਧਰ, ਉੱਤੇ ਜਿਹੜੇ ਮੀਟਿੰਗ ਕਰਦੇ ਸੱਜਣ ਸਨ ਉਹਨਾਂ ਨੇ ਸੁਣਿਆ ਤੇ ਥੱਲੇ ਆਏ ਉਹ ਉੱਚੀ ਉੱਠ ਕੇ ਬੋਲੀ। ਉਹਦੇ ਸ਼ਬਦ ਸਨ, ਲੋਕਾਂ ਦੀਆਂ ਬੱਚੀਆਂ ਘਰਾਂ ਵਿੱਚ ਇੱਜ਼ਤ ਬਚਾ ਕੇ ਲਿਆਉਣ ਵਾਲਿਓ, ਕਸੂਰ ਨੂੰ ਫਤਿਹ ਕਰਕੇ ਇੱਕ ਬ੍ਰਾਹਮਣੀ ਨੂੰ ਘਰ ਇੱਜ਼ਤ ਨਾਲ ਪਹੁੰਚਾਉਣ ਵਾਲਿਓ, ਅੱਜ ਕਿਹੜੀ ਗੂੜੀ ਨੀਂਦ ਵੀ ਸੌਂ ਗਏ ਹੋ। ਜਦੋਂ ਪੁੱਛਿਆ ਮਾਈ ਦੱਸ ਹੋਇਆ ਕੀ, ਉਹਨੇ ਕਿਹਾ ਮੈਂ ਸੰਤ ਸਿੰਘ ਦੀ ਸੁਪਤਨੀ ਹਾਂ। ਇਹ ਸਿੰਘ ਸਭਾ ਲਹਿਰ ਦੇ ਮੋਢੀ ਸਨ ਭਾਈ ਸੰਤ ਸਿੰਘ। ਤਰਨ ਤਾਰਨ ਸਾਹਿਬ ਦੇ ਮਹੰਤਾਂ ਨੇ ਕਿਹਾ ਸੀ ਕਿ ਪਰਕਰਮਾ ਵਿੱਚ ਕੋਈ ਵੀ ਬੰਦਾ ਅੰਮ੍ਰਿਤ ਦੀ ਗੱਲ ਨਹੀਂ ਕਰ ਸਕਦਾ, ਕੋਈ ਵੀ ਬੰਦਾ ਕਕਾਰਾਂ ਦੀ ਗੱਲ ਨਹੀਂ ਕਰ ਸਕਦਾ। ਭਾਈ ਸੰਤ ਸਿੰਘ ਨੇ ਦੀਵਾਨ ਵੀ ਸਿਰਫ ਇਹਨੇ ਕਿਹਾ ਸੀ ਕਿ ਜੇ ਗੁਰੂ ਨਾਨਕ ਸਾਹਿਬ ਦੇ ਘਰ ਸਿੱਖੀ ਕਮਾਣੀ ਏ ਤੇ ਅੰਮ੍ਰਿਤ ਦੀ ਦਾਤ ਲਵੋ, ਪੰਜ ਕਕਾਰਾਂ ਦੇ ਧਾਰਨੀ ਕਹੋ। ਭਾਈ ਸੰਤ ਸਿੰਘ ਦੇ ਦੀਵਾਨ ਵਿੱਚ ਕਹਿਣ ਦੀ ਦੇਰ ਸੀ ਕਿ ਮਹੰਤਾਂ ਨੂੰ ਸੱਤੀ ਕੱਪੜੀ ਅੱਗ ਲੱਗ ਗਈ। ਸ਼ਾਮ ਦਾ ਵੇਲਾ ਆਇਆ, ਇਹ ਬੀਬੀ ਦਾਸਮਾਨ ਸੁਣਾ ਰਹੀ ਏ ਕਿ ਮੇਰਾ ਪੁੱਤਰ ਜਿਹਦੀ ਉਮਰ 6 ਸਾਲ ਦੀ ਕਰੀਬ ਸੀ, ਮੇਰੀ ਧੀ ਜਿਹਦੀ ਉਮਰ 12 ਤੇ 13 ਸਾਲ ਦੇ ਕਰੀਬ ਸੀ, ਦੋਨੋਂ ਭੈਣ ਭਰਾ ਤਰਨ ਤਾਰਨ ਦੀ ਪਰਿਕਰਮਾ ਪੈ ਕਰਦੇ ਨੇ ਸਰੋਵਰ ਦੇ ਕਿਨਾਰੇ। ਭੈਣ ਨੇ ਆਪਣੇ ਭਰਾ ਦੇ ਹੱਥ ਪਕੜਿਆ, ਨਾਲੇ ਗੁਰੂ ਗੁਰੂ ਜਪਦੇ ਜਾਂਦੇ ਨੇ ਸਰੋਵਰ ਦੀ ਪਰਿਕਰਮਾ ਕਰਦਿਆਂ, ਅੱਗੋਂ ਮਹੰਤਾਂ ਦੇ ਗੁੰਡੇ ਆਏ, ਉਹਨਾਂ ਨੇ ਉਸ ਬੱਚੇ ਦੇ ਪੇਟ ਨਾਲ ਪੱਥਰ ਬੰਨ ਕੇ ਉਹਨੂੰ ਸਰੋਵਰ ਵਿੱਚ ਡੋਬ ਕੇ ਖਤਮ ਕਰ ਦਿੱਤਾ, ਉਹਨੂੰ ਮਾਰ ਦਿੱਤਾ। ਤੇ ਭਾਈ ਸੰਤ ਸਿੰਘ ਦੀ ਬੱਚੀ ਨੂੰ ਧੂ ਕੇ ਅੰਦਰ ਲਿਜਾ ਕੇ ਉਹਦੀ ਪੱਤ ਰੋਲ ਕੇ ਰੱਖ ਦਿੱਤੀ, ਬੱਚਾ ਮਰ ਗਿਆ। ਧੀ ਦੀ ਪੱਤ ਰੋਲ ਗਈ ਤਰਨ ਤਾਰਨ ਸਾਹਿਬ ਦੀ ਪਰਿਕਰਮਾ ਵਿੱਚ। ਉੱਠ ਕੇ ਉਸ ਬੀਬੀ ਨੇ ਤਖ਼ਤ ਤੇ ਕਿਹਾ, ਮੈਨੂੰ ਦੱਸੋ ਸਿੱਖੋ, ਤੁਹਾਡੀ ਗੈਰਤ ਕਿੱਥੇ ਗਈ, ਕਿਹੜੀ ਗੂੜੀ ਨੀਂਦ ਵੀ ਤੁਸੀਂ ਸੌਂ ਗਏ, ਬੱਚਾ ਮੇਰਾ ਡੋਬ ਕੇ ਮਾਰ ਦਿੱਤਾ, ਧੀ ਮੇਰੀ ਦੀ ਪੱਤ ਰੋਲ ਕੇ ਰੱਖ ਦਿੱਤੀ। ਉਸੇ ਦਿਨ ਫੈਸਲਾ ਕੀਤਾ ਗਿਆ ਕਿ ਤਰਨ ਤਾਰਨ ਸਾਹਿਬ ਦੇ ਮਹੰਤਾਂ ਨੂੰ ਇਸ ਅਸਥਾਨ ਤੋਂ ਬਾਹਰ ਕੱਢਿਆ ਜਾਏਗਾ। ਦੂਜੇ ਦਿਨ ਸਰਦਾਰ ਤੇਜਾ ਸਿੰਘ ਪੁੱਚਰ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ, ਦੇਖੋ ਉਸ ਵੇਲੇ ਕੁਰਬਾਨੀ ਦਾ ਜਜ਼ਬਾ ਕੀ ਸੀ। ਤੇਜਾ ਸਿੰਘ ਪੁੱਚਰ ਦੇ ਪਿਤਾ ਜੀ ਆਏ, ਆਪਣੇ ਕੋਲੋਂ ਪੈਸੇ ਦਿੱਤੇ ਤੇ ਭਰੇ ਦੀਵਾਨ ਵਿੱਚ ਕਿਹਾ ਸੀ ਮੇਰੇ ਬੇਟੇ ਕਿ ਗੁਰੂ ਘਰ ਆਜ਼ਾਦ ਕਰਾਈ, ਤੂੰ ਸ਼ਹੀਦ ਹੋ ਜਾਏ ਤੇ ਮੈਂ ਗੁਰੂ ਨਾਨਕ ਸਾਹਿਬ ਦਾ ਸ਼ੁਕਰ ਕਰਾਂਗਾ, ਦੇਖ ਮਹੰਤਾਂ ਦੇ ਕੁਕਰਮਾਂ ਤੋਂ ਗੁਰੂ ਘਰਾਂ ਨੂੰ ਬਚਾਇਆ ਜਾਏ। ਤਰਨ ਤਾਰਨ ਸਾਹਿਬ, ਤੇਜਾ ਸਿੰਘ ਪੁੱਚਰ, ਕਰਤਾਰ ਸਿੰਘ ਝੱਬਰ, ਇਸ ਤੋਂ ਇਲਾਵਾ ਹੋਰ ਜਿਹੜੇ ਸਿੱਖ ਆਗੂ ਸਨ ਆ ਪਹੁੰਚੇ ਨੇ। ਮਹੰਤਾਂ ਨਾਲ ਗੱਲਬਾਤ ਸ਼ੁਰੂ ਹੋਈ ਤੇ ਮਹੰਤ ਇੰਨੇ ਸ਼ਾਤਰ ਦਿਮਾਗ ਦੇ ਸਨ, ਉੱਤੋਂ ਉਹ ਭੁਲੇਖਾਂ ਪਾਉਂਦੇ ਸਨ ਅਸੀਂ ਸਿੱਖਾਂ ਦੇ ਨਾਲ ਸਿੱਖਾਂ ਵਰਗੇ ਹਾਂ, ਤੇ ਅੰਦਰ ਖਾਤੇ ਉਹ ਹਕੂਮਤ ਨਾਲ ਰਲੇ ਸਨ। ਇੱਕ ਬੁੰਗਾ ਉਹਨਾਂ ਨੇ ਈਸਾਈਆਂ ਨੂੰ ਪ੍ਰਚਾਰ ਕਰਨ ਲਈ ਦੇ ਦਿੱਤਾ ਤੇ ਸਿੱਖ ਇਸ ਭਾਵਨਾ ਨਾਲ ਗਏ ਸਨ ਕਿ ਗੁਰੂ ਅਰਜਨ ਸਾਹਿਬ ਦੇ ਦਰਬਾਰ ਵੀ ਜਾਣਾ ਹੈ, ਮਹੰਤ ਜੋ ਮਰਜ਼ੀ ਕਰਨ, ਕਿਸੇ ਵੀ ਸਿੱਖ ਨੇ ਉੱਥੇ ਹੱਥ ਨਹੀਂ ਚੁੱਕਣਾ, ਉੱਥੇ ਤਾਂ ਕੇਵਲ ਕੀਰਤਨ ਦਾ ਪ੍ਰਵਾਹ ਚੱਲਦਾ ਹੈ। ਸਿੱਖ ਆਏ, ਮਹੰਤ ਇੱਕ ਪਾਸੇ ਗੱਲਬਾਤ ਸ਼ੁਰੂ ਕਰ ਦਿੱਤੀ, ਦੂਜੇ ਪਾਸੇ ਆਪਣੇ ਗੁੰਡੇ ਇਹਨਾਂ ਨੇ ਇਕੱਠੇ ਸ਼ੁਰੂ ਕਰ ਦਿੱਤੇ। ਸਾਰਾ ਦਿਨ ਗੱਲਬਾਤ ਹੁੰਦੀ ਰਹੀ, ਕਾਗਜ਼ ਤਿਆਰ ਹੁੰਦੇ ਰਹੇ ਸਮਝੌਤੇ ਦੇ। ਜਦੋਂ ਰਾਤ ਦੇ 8 ਵਜੇ ਨੇ, ਕੁਝ ਕੁ ਸਿੱਖ ਤਰਨ ਤਾਰਨ ਸਾਹਿਬ ਗੁਰਦੁਆਰੇ ਦੇ ਅੰਦਰ ਬੈਠੇ ਨੇ ਤੇ ਮਹੰਤਾਂ ਨੇ ਯੱਕ ਲਖਤ ਉੱਤੇ ਹੱਥ ਗੋਲੇ ਸੱਟੇ ਸਨ। ਇੱਕ ਦੋ ਬੰਬ ਉਹਨਾਂ ਛੋਟਾ ਜਿਹਾ ਚਲਾਇਆ, ਜਦੋਂ ਧੂੰ ਪੈਦਾ ਹੋਇਆ ਤੇ ਸਾਰੀ ਜਿਹੜੇ ਭਾਵਨਾ ਵਾਲੀ ਸੰਗਤ ਸੀ ਇੱਕੋ ਦਮ ਹਫੜਾ ਦਫੜੀ ਮੱਚ ਗਈ। ਮਹੰਤਾਂ ਦੇ ਗੁੰਡੇ ਆਏ, ਉਹਨਾਂ ਨੇ ਜਿਹੜੇ ਸਿੱਖ ਉੱਤੇ ਬੈਠੇ ਸਨ ਉਹਨਾਂ ਤੇ ਛਵੀਆਂ ਕੁਹਾੜੀਆਂ ਤਲਵਾਰਾਂ ਅਨੇਜ਼ਿਆਂ ਨਾਲ ਵਾਰ ਕਰਨੇ ਸ਼ੁਰੂ ਕੀਤੇ। ਗੁਰੂ ਕੇ ਸਿੱਖੋ, ਇੱਥੇ ਗੁਰਦੁਆਰਾ ਮੂਵਮੈਂਟ ਦਾ ਪਹਿਲਾ ਸ਼ਹੀਦ ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਸ਼ਾਮ ਨੂੰ 9 ਵਜੇ ਮੱਥਾ ਟੇਕਣ ਲੱਗਾ ਹੈ। ਜਦੋਂ ਇਹ ਮੱਥਾ ਟੇਕਦਾ ਪਿਆ ਸੀ, ਮੱਥਾ ਇਹਦਾ ਗੁਰੂ ਦੇ ਚਰਨਾਂ ਵੀ ਟਿਕਿਆ, ਇੱਕ ਮਹੰਤ ਦੇ ਗੁੰਡੇ ਨੇ ਤਿੱਖੀ ਤਲਵਾਰ ਮੱਥਾ ਟੇਕਦੇ ਭਾਈ ਖਜ਼ਾਰਾ ਸਿੰਘ ਦੇ ਪੇਟ ਵਿੱਚ ਆਰ ਪਾਰ ਕਰ ਦਿੱਤੀ, ਪੇਟ ਨੂੰ ਚੇਰ ਦਿੱਤਾ। ਦੂਸਰਾ ਆਇਆ, ਉਹਨੇ ਛਵੀਆਂ ਦੇ ਨਾਲ ਇਹਦੀ ਪਿੱਠ ਉੱਤੇ ਵਾਰ ਕਰਨੇ ਸ਼ੁਰੂ ਕੀਤੇ, ਪਰ ਭਾਈ ਖਜ਼ਾਰਾ ਸਿੰਘ ਦੀ ਰਚਨਾ ਕੇਵਲ ਵਾਹਿਗੁਰੂ ਵਾਹਿਗੁਰੂ ਜਪਦੀ ਪਈ ਸੀ, ਕੇਵਲ ਗੁਰੂ ਅਰਜਨ ਦੇਵ ਦੇ ਸ਼ੁਕਰ ਵੀ ਜੁੜੀ। ਭਾਈ ਖਜ਼ਾਰਾ ਸਿੰਘ ਦੇ ਖੂਨ ਨਾਲ ਅੰਦਰ ਦਾ ਜਿਹੜਾ ਦਰਬਾਰ ਏ ਪੂਰੀ ਤਰ੍ਹਾਂ ਲੱਥ ਪੱਤ ਹੋ ਗਿਆ। ਦੂਸਰਾ ਸਿੱਖ ਆਇਆ, ਇਹਦਾ ਨਾਮ ਸੀ ਭਾਈ ਸਾਹਿਬ ਭਾਈ ਹੁਕਮ ਸਿੰਘ ਜੀ। ਇਹ ਦੋ ਸਿੱਖ ਨੇ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਦੇ ਦੋ ਸ਼ਹੀਦ ਪਹਿਲੇ ਨੇ। ਭਾਈ ਹੁਕਮ ਸਿੰਘ ਇਹਨਾਂ ਦਾ ਪਿੰਡ ਸੀ ਕੋਟ ਵਸਾਊ। ਭਾਈ ਖਜ਼ਾਰਾ ਸਿੰਘ ਉਹਨਾਂ ਦਾ ਪਿੰਡ ਹੈ ਤਰਨ ਤਾਰਨ ਸਾਹਿਬ ਦੇ ਨਾਲ ਹੀ ਅਲਾਦੀਨਪੁਰ। ਭਾਈ ਹੁਕਮ ਸਿੰਘ ਨੇ ਮੱਥਾ ਟੇਕਿਆ, ਉਹਦੇ ਤੇ ਵੀ ਛਵੀਆਂ ਕੁਹਾੜੀਆਂ ਤੇ ਤਲਵਾਰਾਂ ਦੇ ਵਾਰ ਕੀਤੇ। ਉਧਰ ਮਹੰਤ ਸਮਝੌਤੇ ਦੀ ਗੱਲ ਪੈ ਕਰਦੇ ਨੇ, ਇਧਰ ਗੁੰਡਿਆਂ ਤੋਂ ਸਿੱਖਾਂ ਦਾ ਕਤਲ ਪੈ ਕਰਾਉਂਦੇ ਨੇ। ਜਦੋਂ ਦੋ ਸਿੱਖਾਂ ਤੇ ਵਾਰ ਹੋਏ, ਕੁਝ ਹੋਰ ਸਿੱਖ ਜ਼ਖਮੀ ਹੋਏ, ਸਾਰਾ ਅੰਦਰ ਜਿਹੜਾ ਉਹ ਖੂਨ ਨਾਲ ਭਰਿਆ ਗਿਆ। ਗੁਰੂ ਕੇ ਸਿੱਖੋ, ਸ਼ਾਮ ਵੇਲੇ ਮਹੰਤਾਂ ਨੂੰ ਤਰਨ ਤਾਰਨ ਸਾਹਿਬ ਛੱਡਣ ਲਈ ਮਜਬੂਰ ਹੋਣਾ ਪਿਆ। ਤਰਨ ਤਾਰਨ ਸਾਹਿਬ ਦਾ ਪਵਿੱਤਰ ਸੇਵਾ ਸੰਭਾਲ ਪੰਥ ਦੇ ਹੱਥ ਵਿੱਚ ਆਈ। ਪਰਮੇਸ਼ਵਰ ਦੀ ਕਰਨੀ ਕਿ 27 ਜਨਵਰੀ ਨੂੰ ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਜਿਨ੍ਹਾਂ ਦੇ ਪੇਟ ਵਿੱਚ ਤਲਵਾਰ ਨਾਲ ਚੀਰ ਦਿੱਤਾ ਸੀ ਪੇਟ ਨੂੰ, ਉਹ ਸ਼ਹਾਦਤ ਦਾ ਜਾਮ ਪੀ ਗਏ। ਉਹਨਾਂ ਤੋਂ ਬਾਅਦ ਭਾਈ ਹੁਕਮ ਸਿੰਘ ਕੋਟ ਵਸਾਉ ਵਾਲੇ ਸ਼ਹਾਦਤ ਦਾ ਜਾਮ ਪੀ ਗਏ। ਦੋ ਸਿੱਖ ਸ਼ਹੀਦ ਹੋਏ, ਉਹਨਾਂ ਨੇ ਆਪਣੀ ਖੂਨ ਦੇ ਨਾਲ ਤਰਨ ਤਾਰਨ ਸਾਹਿਬ ਦੀ ਧਰਤੀ ਨੂੰ ਆਜ਼ਾਦ ਕੀਤਾ। ਭਾਈ ਖਜ਼ਾਰਾ ਸਿੰਘ ਦੀ ਲਾਸ਼ ਉਹਨਾਂ ਦੇ ਪਿੰਡ ਅਲਾਦੀਨਪੁਰ ਗਈ। ਇੱਕ ਗੱਲ ਉੱਥੇ ਬੜੀ ਟੁੰਬਵੀ ਹੈ, ਜਦੋਂ ਪੁੱਤਰ ਦੀ ਲਾਸ਼ ਮਾਂ ਦੇ ਕੋਲ ਆਈ, ਭਾਈ ਖਜ਼ਾਰਾ ਸਿੰਘ ਦੀ ਮਾਂ ਤਕਰੀਬਨ 75 ਕੁ ਸਾਲ ਦੀ ਸੀ। ਪਤਾ ਲੱਗਾ ਮਾਈ ਕਿ ਤੇਰਾ ਪੁੱਤਰ ਸ਼ਹੀਦ ਹੋ ਚੁੱਕਾ ਹੈ। ਸੰਸਕਾਰ ਕਰਨ ਵਾਲੀ ਥਾਂ ਤੇ ਬੁੱਢੜੀ ਮਾਂ ਨੂੰ ਲੈ ਕੇ ਆਏ। ਕਈਆਂ ਨੇ ਸੋਚਿਆ ਕਿ ਜੇ ਮਾਈ ਪੁੱਤਰ ਦੀ ਲਾਸ਼ ਦੇਖੇਗੀ ਤੇ ਕਿਤੇ ਇਹਦੇ ਅੰਦਰ ਨੂੰ ਘਬਰਾਹਟ ਨਾਲ ਕੁਛ ਹੋ ਨਾ ਜਾਏ। ਰੋਕਣ ਦਾ ਯਤਨ ਕੀਤਾ, ਮਾਈ ਭੀੜ ਨੂੰ ਚੀਰ ਕੇ ਪੁੱਤਰ ਦੀ ਲਾਸ਼ ਕੋਲ ਗਈ ਤੇ ਸੀਸ ਦੇ ਉੱਤੇ ਜਿਹੜੇ ਬਸਤਰ ਚਿੱਟੇ ਨਾਲ ਲਾਸ਼ ਢੱਕੀ ਸੀ, ਕੱਪੜਾ ਪਰਾਂ ਕਰਕੇ ਬਜ਼ੁਰਗ ਮਾਈ ਨੇ ਖਜ਼ਾਰਾ ਸਿੰਘ ਦੇ ਮੱਥੇ ਨੂੰ ਚੁੰਮਿਆ। ਸਾਰੇ ਸਿੱਖ ਪੈ ਦੇਖਦੇ ਨੇ ਤੇ ਉਸ ਮਾਂ ਦੇ ਸ਼ਬਦ ਸਨ, ਪੁੱਤਰ ਦੇ ਮੱਥੇ ਨੂੰ ਚੁੰਮ ਕੇ ਉਹਦੇ ਸਿਰ ਨੂੰ ਛਾਤੀ ਨਾਲ ਲਾ ਕੇ ਕਹਿੰਦੀ ਹੈ, ਮੇਰੇ ਬੱਚਿਆ, ਮੇਰੇ ਪੀਤੇ ਹੋਏ ਦੁੱਧ ਨੂੰ ਤੂੰ ਅੱਜ ਸਫਲਿਆਂ ਕਰ ਦਿੱਤਾ ਹੈ, ਮੇਰੇ ਦੁੱਧ ਨੂੰ ਤੂੰ ਦਾਗ ਨਹੀਂ ਲਾਣ ਦਿੱਤਾ। ਤੇ ਉੱਚੀ ਆਵਾਜ਼ ਵਿੱਚ ਕਿਹਾ, ਲੋਕੋ, ਅੱਜ ਮੇਰੀ ਕੁੱਖ ਸਫਲੀ ਹੋ ਗਈ ਏ, ਗੁਰੂ ਅਰਜੁਨ ਦੇਵ ਮੈਂ ਭਾਗਾਂ ਵਾਲੀ ਹੋਈ, ਮੇਰੇ ਪਿਆਏ ਕੋ ਦੁੱਧ ਨਾਲ ਜਿਹੜਾ ਖੂਨ ਬਣਿਆ, ਉਹਦੇ ਖੂਨ ਦੇ ਕਤਰਿਆਂ ਨੇ ਮਹੰਤਾਂ ਦੇ ਕੁਕਰਮਾਂ ਨੂੰ ਧੋ ਕੇ ਰੱਖ ਦਿੱਤਾ। ਮਾਈ ਦੀ ਭਾਵਨਾ ਦੇਖ ਕੇ ਸਿੱਖ ਸੰਗਤਾਂ ਵਿੱਚੋਂ ਜਿਹੜੇ ਨੌਜਵਾਨ ਸਨ, ਖੂਨ ਨੇ ਉਬਾਲਾ ਖਾਧਾ। ਉਹ ਤਰਨ ਤਾਰਨ ਸਾਹਿਬ ਦੀ ਧਰਤੀ ਜਿੱਥੇ ਸਿੱਖਾਂ ਨੂੰ ਅੰਮ੍ਰਿਤ ਦੀ ਗੱਲ ਕਰਨ ਦਾ ਅਧਿਕਾਰ ਨਹੀਂ, ਅੰਮ੍ਰਿਤ ਦੀ ਗੱਲ ਕੋਈ ਕਰਦਾ ਹੈ ਤੇ ਉਹਦੇ ਬੱਚੇ ਨੂੰ ਪੱਥਰ ਬੰਨ ਕੇ ਸਰੋਵਰ ਵਿੱਚ ਡੋਬਦੇ ਨੇ, ਉਹਦੀ ਬੱਚੀ ਦੀ ਪੱਤ ਨੂੰ ਲੁੱਟਦੇ ਨੇ। ਅੱਜ ਉੱਥੇ ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਦਾ ਭੋਗ ਪੈਣ ਲੱਗਾ ਹੈ। ਅਖੰਡ ਪਾਠ ਸਾਹਿਬ ਦੇ ਭੋਗ ਪੈ ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਲਈ ਅਰਦਾਸ ਜਦੋਂ ਹੋਣ ਲੱਗੀ ਤੇ ਬੜੀਆਂ ਤਕਰੀਰਾਂ ਹੋਈਆਂ। ਇੱਥੇ ਫਿਰ ਆਏ ਸਨ ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਧਾਰੋਵਾਲ। ਉਹਨਾਂ ਨੇ ਕੁਛ ਨਹੀਂ ਬੋਲਿਆ, ਸਟੇਜ ਤੇ ਆਏ, ਕੋਈ ਹੋਰ ਸ਼ਬਦ ਨਹੀਂ। ਉੱਠਦਿਆਂ ਸਾਰ ਉਹਨਾਂ ਦੇ ਸ਼ਬਦ ਸਨ, ਹੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਸਹਿਨਸ਼ੀਲਤਾ ਦੇ ਪੁੰਜ, ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲਿਆ, ਅੰਦਰ ਦੀ ਠੰਡ ਲੈ ਕੇ ਤੱਤੀ ਤਵੀ ਤੇ ਬੈਠਣ ਵਾਲਿਆ, ਤੇਰੇ ਚਰਨਾਂ ਵਿੱਚ ਮੈਂ ਇੱਕ ਅਰਦਾਸ ਕਰਨ ਆਇਆ ਵਾਂ ਕਿ ਤੇਰੇ ਦਰ ਦਾ ਮੈਂ ਕੂਕਰ ਹਾਂ। ਕਦੀ ਮੈਂ ਇੱਥੇ ਕੀਰਤਨ ਕਰਨ ਵਾਸਤੇ ਬੱਚੀਆਂ ਨੂੰ ਲੈ ਕੇ ਆਇਆ ਤੇ ਮੈਨੂੰ ਧੱਕੇ ਮਾਰ ਕੇ ਮਹੰਤਾਂ ਨੇ ਬਾਹਰ ਕੱਢਿਆ। ਅੱਜ ਭਾਈ ਖਜ਼ਾਰਾ ਸਿੰਘ ਦੇ ਖੂਨ ਨੇ ਤੇਰੇ ਘਰ ਨੂੰ ਧੋ ਕੇ ਆਜ਼ਾਦ ਕਰਾ ਦਿੱਤਾ ਹੈ। ਹੇ ਸ਼ਹੀਦਾਂ ਦੇ ਸਰਤਾਜ, ਮੈਂ ਭਾਈ ਖਜ਼ਾਰਾ ਸਿੰਘ ਲਈ ਅਰਦਾਸ ਕਰਕੇ ਝੋਲੀ ਅੱਡ ਕੇ ਇੱਕ ਦਾਤ ਮੰਗਣਾ ਵਾ। ਉਹ ਦਾਤ ਇਹ ਵੇ, ਮੇਰੀ ਝੋਲੀ ਵਿੱਚ ਨਨਕਾਣਾ ਸਾਹਿਬ ਦੀ ਸ਼ਹਾਦਤ ਦਾ ਗੱਫਾ ਪਾ ਦੇਵੋ, ਕਿਰਪਾ ਕਰੋ, ਮੈਂ ਨਨਕਾਣਾ ਸਾਹਿਬ ਜਾਵਾਂ, ਸ਼ਹਾਦਤ ਦਾ ਜਾਮ ਪੀਵਾਂ, ਮੇਰੇ ਖੂਨ ਦੇ ਤੁਪਕੇ ਉਸ ਮਹੰਤ ਦੇ ਕੀਤੇ ਹੋਏ ਕੁਕਰਮਾਂ ਨੂੰ ਕਿਤੇ ਧੋ ਦੇਣ। ਭਾਈ ਲਛਮਣ ਸਿੰਘ ਦੇ ਸ਼ਬਦ ਇਸ ਤਰ੍ਹਾਂ ਸਨ ਕਿ ਜਿਵੇਂ ਜ਼ਬਾਨ ਦੇ ਵਿੱਚੋਂ ਚਿੰਗਾਰੀਆਂ ਨਿਕਲਦੀਆਂ ਹੋਣ। ਤਰਨ ਤਾਰਨ ਸਾਹਿਬ ਦੀ ਸੇਵਾ ਸਿੱਖ ਕੌਮ ਦੇ ਹੱਥ ਵਿੱਚ ਆਈ। ਭਾਵਨਾ ਵਾਲਿਆਂ ਨੇ ਸੰਭਾਲ ਸ਼ੁਰੂ ਕੀਤੀ, ਦੋ ਸਿੱਖ ਸ਼ਹੀਦ ਹੋ ਗਏ। ਹੁਣ ਆਓ ਨਨਕਾਣਾ ਸਾਹਿਬ ਦੀ ਧਰਤੀ ਤੇ, ਕਿਉਂਕਿ ਗੁਰਦੁਆਰਾ ਸੁਧਾਰ ਲਹਿਰ ਸਿੱਖਾਂ ਵਿੱਚ ਇੱਕ ਅਹਿਮ ਰੋਲ ਇਹਨੇ ਕੀਤਾ ਹੈ। ਇਸ ਸੁਧਾਰ ਲਹਿਰ ਨੇ ਸ਼੍ਰੋਮਣੀ ਕਮੇਟੀ ਨੂੰ ਜਨਮ ਦਿੱਤਾ ਤੇ ਸੱਚ ਜਾਣੋ, ਇਸੇ ਲਹਿਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਨਮ ਦਿੱਤਾ। ਇੱਕ ਧਾਰਮਿਕ ਜਮਾਤ ਤੇ ਦੂਸਰੇ ਰਾਜਨੀਤਿਕ ਪਿੱਛੋਂ ਵਚਰਨ ਵਾਲੇ ਆਗੂ ਇਹਨੇ ਪੈਦਾ ਕੀਤੇ। ਨਨਕਾਣਾ ਸਾਹਿਬ ਦਾ ਸਾਕਾ ਕਿਉਂ ਹੋਇਆ?
ਮਹੰਤ ਨਰਾਇਣ ਦਾਸ ਤੋਂ ਪਹਿਲਾਂ ਦੋ ਮਹੰਤ ਹੋਰ ਸਨ। ਇਹਨਾਂ ਵਿੱਚੋਂ ਪਹਿਲੇ ਦਾ ਨਾਮ ਸੀ ਸਾਧ ਰਾਮ, ਦੂਜੇ ਦਾ ਨਾਮ ਸੀ ਕਿਸ਼ਨ ਦਾਸ। ਦੋਨੋਂ ਦੇ ਦੋਨੋਂ ਮਹੰਤ ਸ਼ਰਾਬੀ ਕੁਆਬੀ ਸਨ। ਇਹ ਗੁਪਤ ਬਿਮਾਰੀਆਂ ਦੇ ਰੋਗੀ ਸਨ। ਦੋਨਾਂ ਦੀ ਤੜਪ ਤੜਪ ਕੇ ਮੌਤ ਹੋਈ। ਮਹੰਤ ਨਰਾਇਣ ਦਾਸ, ਜਦੋਂ ਕਿਸ਼ਨ ਦਾਸ ਤੜਪ ਤੜਪ ਕੇ ਉਹਦੀ ਜਿੰਦ ਨਹੀਂ ਸੀ ਨਿਕਲਦੀ ਪਈ, ਸੱਚ ਜਾਣਿਓ ਪੂਜਾ ਦਾ ਧਾਨ ਖਾਣਾ ਬੜਾ ਸੌਖਾ ਜੇ, ਪਰ ਜੇ ਕਮਾਈ ਬੰਦਗੀ ਨਾ ਹੋਵੇ ਬੰਦੇ ਦੀ ਮੌਤ ਵੀ ਸੌਖੀ ਨਹੀਂ ਹੁੰਦੀ। ਭਾਈ ਬਾਲੇ ਵਾਲੀ ਸਾਖੀ ਵਿੱਚ ਇੱਕ ਬਚਨ ਕਹਿ ਬਾਬੇ ਨਾਨਕ ਨੇ, ਕਹਿਣ ਲੱਗੇ ਪੂਜਾ ਦਾ ਧਾਨ ਤਾਂ ਬਲਦਾ ਹੋਇਆ ਭਾਂਬੜ ਹੈ, ਜਪ ਤਪ ਬੰਦਗੀ ਸਿਮਰਨ ਹੋਵੇ ਤੇ ਸ਼ਾਇਦ ਪਚ ਜਾਏ, ਨਹੀਂ ਤੇ ਪਿਆਰਿਆ ਅੱਗ ਦਾ ਲਾਂਬੂ ਲਾ ਕੇ ਵਿੱਚ ਛੰਨੇ ਪਾਣੀ ਦੇ ਸਟੀਏ, ਛੰਨੇ ਪਾਣੀ ਦੇ ਨਾਲ ਕਦੀ ਬਾਟੀ ਪਾਣੀ ਦੇ ਨਾਲ ਏਡੀ ਵੱਡੇ ਅੰਗ ਦੇ ਭਾਂਬੜ ਬੁੱਝ ਨਹੀਂ ਸਕਦੇ। ਇਹਦਾ ਭਾਵ ਸੀ ਕਿ ਥੋੜਾ ਜਿਹਾ ਨਿਤਨਿਮ ਕਰ ਲਿਆ, ਪਰਤ ਕੇ ਕਹਿ ਦਿੱਤਾ ਕੋਈ ਨਹੀਂ ਅਸੀਂ ਪੁਜਾਰੀ ਹਾਂ, ਉਸ ਮਹੰਤ ਕਿਸ਼ਨ ਦਾਸ ਦੀ ਮੌਤ ਨਾ ਹੋਵੇ। ਗੁਪਤ ਬਿਮਾਰੀ ਨਾਲ ਉਹ ਕੁਰਲਾਏ, ਉਸ ਕੁਰਲਾਂਦੇ ਦੀ ਜੇਬ ਵਿੱਚੋਂ ਮਹੰਤ ਨਰਾਇਣ ਦਾਸ ਨਨਕਾਣਾ ਸਾਹਿਬ ਦੇ ਖਜ਼ਾਨੇ ਦੀਆਂ ਗੁਰਦੁਆਰੇ ਦੀਆਂ ਚਾਬੀਆਂ ਕੱਢ ਕੇ ਲੈ ਆਇਆ। ਕਿਸ਼ਨ ਦਾਸ ਦੀ ਮੌਤ ਹੋਈ, ਮਹੰਤ ਨਰਾਇਣੂ, ਅਸੀਂ ਸ਼ਬਦ ਨਰਾਇਣੂ ਵਰਤਨੇ ਖਾਂ, ਕਿ ਉਹ ਮਜਿਸਟਰੇਟ ਦੇ ਸਾਹਮਣੇ ਗਿਆ, ਸਿੱਖ ਸੰਗਤਾਂ ਦੇ ਸਾਹਮਣੇ ਉਹਨੇ ਇਹ ਸ਼ਬਦ ਕਹਿ ਸਨ। ਮਜਿਸਟਰੇਟ ਦੇ ਕੋਲ ਖਲੋਤਿਆਂ ਕਹਿੰਦਾ ਕਿ ਮੈਂ ਉਹ ਕੁਕਰਮ ਨਹੀਂ ਕਰਾਂਗਾ ਜਿਹੜੇ ਪਹਿਲੇ ਮਹੰਤਾਂ ਨੇ ਕੀਤੇ ਨੇ। ਜੇ ਕੋਈ ਕੁਕਰਮ ਕਰਾਂ, ਜਦੋਂ ਮਰਜ਼ੀ ਸਿੱਖ ਸੰਗਤ ਮੈਨੂੰ ਇਸ ਗੱਦੀ ਤੋਂ ਉਤਾਰ ਦੇਵੇ, ਪਰ ਇਸ ਮਹੰਤ ਨੇ ਚਾਬੀਆਂ ਲੈਣ ਤੋਂ ਬਾਅਦ ਉਹਨਾਂ ਮਖੰਤਾਂ ਨੂੰ ਵੀ ਮਾਤ ਕਰ ਦਿੱਤਾ। ਨਨਕਾਣਾ ਸਾਹਿਬ ਦਾ ਸਾਕਾ ਕਿਉਂ ਹੋਇਆ? ਇਹ ਚਾਰ ਘਟਨਾਵਾਂ ਨੇ ਜਿਹੜੀਆਂ ਮੈਂ ਆਪ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਸਭ ਤੋਂ ਪਹਿਲੀ ਘਟਨਾ ਹੈ 1917 ਦੀ, ਜਿਸ ਥਾਂ ਤੇ ਕਦੀ ਗੁਰੂ ਕੇ ਸਿੱਖੋ ਦੌਲਤਾਂ ਦਾਈ ਨਿਵਾਜੀ ਗਈ ਸੀ, ਜਿਸ ਥਾਂ ਤੇ ਬੇਬੇ ਨਾਨਕੀ ਨੇ ਗੁਰੂ ਨਾਨਕ ਵਿੱਚੋਂ ਰੱਬ ਦੇਖ ਕੇ ਮੁਰਸ਼ਦ ਜਾਣ ਕੇ ਮੱਥੇ ਟੇਕੇ ਸਨ, ਜਿਸ ਘਰ ਵਿੱਚ ਰਾਏ ਬੁਲਾਰ ਕਦੀ ਚਰਨ ਪਰਸਨ ਆਉਂਦਾ ਸੀ, ਜਿਸ ਘਰ ਦੇ ਅੰਦਰ ਪਾਂਧਾ ਗੋਪਾਲ ਝੁਕਦਾ ਸੀ, ਉਸੇ ਗੁਰੂ ਨਾਨਕ ਸਾਹਿਬ ਦਾ ਸਥਾਨ ਜਿੱਥੇ ਕੀਰਤਨ ਦਾ ਜਨਮ ਹੋਇਆ। 1917 ਨੂੰ ਲਾਹੌਰ ਤੋਂ ਕੁਝ ਨੱਚਣ ਵਾਲੀਆਂ ਕੰਜਰੀਆਂ ਲਿਆਂਦੀਆਂ, ਸ਼ਬਦ ਇਹ ਹੀ ਵਰਤੇ ਨੇ, ਉਹਨਾਂ ਦਾ ਨਾਚ ਇਸ ਨਨਕਾਣਾ ਸਾਹਿਬ ਦੀ ਖਦੂਤ ਵਿੱਚ ਕਰਾਇਆ। ਸ਼ਰਾਬ ਦੇ ਦੌਰ ਚੱਲੇ, ਮਹੰਤ ਨਰਾਇਣੂ ਦੇ ਗੁੰਡਿਆਂ ਨੇ ਸ਼ਰਾਬ ਵਿੱਚ ਨਸ਼ੇ ਵਿੱਚ ਧੋ ਧੋ ਕੇ ਉਹਨਾਂ ਨੱਚਣ ਤੇ ਗਾਉਣ ਵਾਲੀਆਂ ਦਾ ਸਾਥ ਦਿੱਤਾ। ਸਿੱਖ ਸੰਗਤਾਂ ਨੇ ਸੁਣਿਆ ਅੰਦਰ ਵਲੂੰਦਰੇ ਗਏ, ਪਰ ਅਸਲ ਵਿੱਚ ਅੰਗਰੇਜ਼ ਦੀ ਥਾਪਣਾ ਸੀ ਇਹਨਾਂ ਮਹੰਤਾਂ ਨੂੰ, ਕੋਈ ਵੀ ਬੰਦਾ ਕੁਝ ਕਰ ਨਾ ਸਕਿਆ। 1917 ਦੀ ਘਟਨਾ ਨੇ ਸਿੱਖਾਂ ਨੂੰ ਖਲੂਣ ਕੇ ਰੱਖ ਦਿੱਤਾ। ਇਸ ਤੋਂ ਬਾਅਦ ਪੋਠਾ ਹਾਰ ਤੋਂ ਇੱਕ ਸਿੱਖ ਆਇਆ ਜਿਹਦਾ ਨਾਮ ਸੀ ਭਾਈ ਬੂਟਾ ਸਿੰਘ। ਇਹਨੇ ਨਨਕਾਣਾ ਸਾਹਿਬ ਆ ਕੇ ਇਸ਼ਨਾਨ ਕੀਤਾ ਤੇ ਜਦੋਂ ਇਹ ਆਪਣੇ ਸੀਸ ਤੇ ਬੰਨੀ ਹੋਈ ਗਾਤਰੇ ਵਾਲੀ ਕਿਰਪਾਨ ਨੂੰ ਗਲੇ ਵਿੱਚ ਪਾਉਣ ਲੱਗਾ, ਮਹੰਤ ਦੇ ਗੁੰਡੇ ਸਨ ਪਠਾਨ, ਉਹ ਆਏ ਤੇ ਭਾਈ ਬੂਟਾ ਸਿੰਘ ਜੀ ਦੇ ਕਕਾਰ ਖੋ ਕੇ ਲੈ ਗਏ। ਉਹਨੇ ਕਿਹਾ ਮੈਂ ਅੰਮ੍ਰਿਤ ਧਾਰੀ ਹਾਂ, ਗੁੰਡਿਆਂ ਨੇ ਠੋਕਰਾਂ ਵੀ ਮਾਰੀਆਂ ਤੇ ਨਾਲੇ ਸ਼ਬਦ ਕਹਿ ਅੰਮ੍ਰਿਤ ਧਾਰੀ ਬੰਦਾ ਇਸ ਥਾਂ ਤੇ ਇਸ਼ਨਾਨ ਨਹੀਂ ਕਰ ਸਕਦਾ, ਇਸ ਥਾਂ ਤੇ ਮੱਥਾ ਨਹੀਂ ਟੇਕ ਸਕਦਾ, ਇੰਨੀ ਨਫ਼ਰਤ ਉਹਨਾਂ ਦੇ ਅੰਦਰ। ਦੂਜੀ ਘਟਨਾ ਇਹ ਵਾਪਰ ਗਈ। ਤੀਜੀ ਘਟਨਾ ਤੇ ਚੌਥੀ ਘਟਨਾ ਨੇ ਸਿੱਖਾਂ ਦੇ ਅੰਦਰ ਵਲੂੰਦਰ ਕੇ ਰੱਖ ਦਿੱਤੇ। 1918 ਦੀ ਘਟਨਾ ਹੈ ਸਿੰਧ ਹੈਦਰਾਬਾਦ ਜੋ ਪਾਕਿਸਤਾਨ ਵਿੱਚ ਹੈ। ਇੱਕ ਸਿੰਧੀ ਜੱਜ ਰਿਟਾਇਰ ਹੋਇਆ, ਉਹਨੇ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹੀ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਉਹਨੇ ਪੂਰਨ ਭਰੋਸਾ ਜਿਤਾਇਆ। ਅੱਜ ਜਦੋਂ ਰਿਟਾਇਰ ਹੋਇਆ ਤੇ ਅੰਦਰ ਦੀ ਭਾਵਨਾ ਸੀ ਬਾਬਾ ਨਾਨਕਾ ਕਿ ਤੇਰੀ ਕਿਰਪਾ ਨਾਲ ਜਿੰਨਾ ਸਮਾਂ ਕੁਰਸੀ ਤੇ ਬੈਠ ਕੇ ਨੌਕਰੀ ਕੀਤੀ ਹੈ ਆਪਣੇ ਦਾਮਨ ਨੂੰ ਮੈਂ ਦਾਗ ਨਹੀਂ ਲੱਗਣ ਦਿੱਤਾ, ਤੇ ਮੈਂ ਇਹ ਤੇਰੇ ਚਰਨਾਂ ਵਿੱਚ ਅਰਦਾਸ ਕਰਦਾ ਸਾਂ ਕਿ ਜਿਸ ਦਿਨ ਮੈਂ ਰਿਟਾਇਰ ਹੋਵਾਂਗਾ ਸਾਰੇ ਪਰਿਵਾਰ ਨੂੰ ਲੈ ਕੇ ਨਨਕਾਣਾ ਸਾਹਿਬ ਜਾਵਾਂਗਾ, ਤੇਰੇ ਚਰਨਾਂ ਵਿੱਚ ਅਰਦਾਸ ਕਰਾਂਗਾ, ਉਸ ਦਿਨ ਤੂੰ ਮੇਰੀ ਝੋਲੀ ਵਿੱਚ ਕਿਰਪਾ ਕਰੀ, ਮੈਨੂੰ ਸੰਸਾਰ ਵਾਲੇ ਪਾਸਿਓਂ ਹਟਾ, ਕੇਵਲ ਆਪਣੇ ਚਰਨਾਂ ਨਾਲ ਜੋੜ ਲਵੀਂ। ਇਹ ਸਿੰਧੀ ਜੱਜ ਨਨਕਾਣਾ ਸਾਹਿਬ 1918 ਨੂੰ ਪਹੁੰਚੇ। ਸ਼ਾਮ ਦਾ ਵੇਲਾ ਸੀ, ਗੁਰੂ ਕੇ ਸਿੱਖੋ ਜਦੋਂ ਇਹ ਸ਼ਾਮ ਨੂੰ ਅੰਦਰ ਪ੍ਰਵੇਸ਼ ਕੀਤਾ, ਇਹਨਾਂ ਨੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਮੱਥਾ ਟੇਕਿਆ। ਤੇ ਨਾਲ ਨਰੈਣੂ ਦੇ ਸਾਥੀਆਂ ਨੂੰ ਪੁਜਾਰੀਆਂ ਨੂੰ ਕਹਿ ਦਿੱਤਾ ਕਿ ਰਾਤ ਅਸੀਂ ਇੱਥੇ ਰਹਿਣਾ ਹੈ, ਸਾਡੇ ਵਾਸਤੇ ਕਮਰੇ ਦਾ ਕੋਈ ਬੰਦੋਬਸਤ ਕਰ ਦਿਓ। ਪੁਜਾਰੀਆਂ ਵਿੱਚੋਂ ਇੱਕ ਗਿਆ, ਉਹਨੇ ਸਿੰਧੀ ਜੱਜ ਨੂੰ ਕਮਰਾ ਦੇ ਦਿੱਤਾ। ਕਮਰਾ ਦੇਣ ਤੋਂ ਬਾਅਦ ਜੱਜ ਨੇ ਪੁੱਛਿਆ, ਕੋਈ ਦੀਵੇ ਬੱਤੀ ਦਾ ਪ੍ਰਬੰਧ ਹੈ? ਤੇ ਪੁਜਾਰੀ ਨੇ ਕਿਹਾ, ਦੇਖੋ ਕਮਰੇ ਵਿੱਚ ਕੋਈ ਨਾ ਕੋਈ ਕਿਸੇ ਨੁਕਰੇ ਦੀਵਾ ਜ਼ਰੂਰ ਪਿਆ ਹੋਵੇਗਾ। ਭਾਲਣ ਤੋਂ ਬਾਅਦ ਇੱਕ ਦੀਵਾ ਲੱਭਾ ਤੇ ਮਹੰਤ ਨਰੈਣ ਦਾਸ ਦੇ ਇਸ ਪੁਜਾਰੀ ਨੇ ਦੀਵਾ ਤਾਂ ਦੇ ਦਿੱਤਾ। ਸਿੰਧੀ ਜੱਜ ਨੇ ਕਿਹਾ, ਬੱਤੀ ਖਾਏ ਪਰ ਇਹਦੇ ਵਿੱਚ ਤੇਲ ਨਹੀਂ। ਗੁਰੂ ਕੇ ਸਿੱਖੋ, 13 ਸਾਲ ਦੀ ਇਸ ਸਿੰਧੀ ਦੀ ਬੱਚੀ ਸੀ ਜਿਹਦਾ ਨਾਮ ਸੀ ਬੀਬੀ ਰਜਨੀ। ਪੁਜਾਰੀ ਕਹਿੰਦਾ, ਇਸ ਕੁੜੀ ਨੂੰ ਇਸ ਬੱਚੀ ਨੂੰ ਭੇਜੋ, ਮੈਂ ਹੁਣੇ ਤੇਲ ਦੇ ਕੇ ਮੈਂ ਇਸ ਦੀਵੇ ਵਾਸਤੇ ਤੇਲ ਦੇ ਕੇ ਇਹਨੂੰ ਵਾਪਸ ਭੇਜ ਦੇਣਾ। ਉਹਨਾਂ ਨੂੰ ਕੀ ਪਤਾ ਸੀ ਕਿ ਬਾਬਾ ਨਾਨਕਾ ਤੇਰੇ ਦਰਬਾਰ ਵਿੱਚ ਆਇਆ, ਇਹਨਾਂ ਮਖੰਤਾਂ ਦੇ ਗੁੰਡਿਆਂ ਨੇ ਸਾਡੀ ਬੱਚੀ ਦੀ ਪੱਤ ਮਿੱਟੀ ਵਿੱਚ ਰੋਲ ਕੇ ਰੱਖ ਦੇਣੀ। ਅੰਦਰ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਹੋ ਰਿਹਾ ਸੀ, ਇੱਧਰ ਇਸ ਜੱਜ ਦੀ ਬੱਚੀ ਜਦੋਂ ਪੁਜਾਰੀ ਨਾਲ ਤੇਲ ਲੈਣ ਵਾਸਤੇ ਅੰਦਰ ਗਈ, ਇਸ 13 ਸਾਲ ਦੀ ਬੱਚੀ ਦੀ ਪੱਤ ਲੁੱਟ ਲਈ ਗਈ। ਸੋਦਰ ਰਹਿ ਰਾਜ ਸਾਹਿਬ ਦੇ ਪਾਠ ਦੀ ਆਵਾਜ਼ ਵਿੱਚ ਇਸ ਬੱਚੀ ਦੀਆਂ ਤੀਕਾਂ ਦੀ ਆਵਾਜ਼ ਸਮਾ ਗਈ। ਜਦੋਂ ਬਾਹਰ ਆਈ, ਬਾਪ ਨੂੰ ਰੋ ਰੋ ਕੇ ਨੇ ਦੱਸਿਆ ਕਿ ਆਪਾਂ ਨਿਕਲ ਚੱਲੀਏ ਇੱਥੋਂ। ਉਹਨੇ ਪੁੱਛਿਆ, ਦੱਸ ਤਾਂ ਸਹੀ ਸਾਰੀ ਦਾਸਤਾਨ ਮਾਂ ਨੂੰ ਦੱਸੀ, ਮੇਰੀ ਪੱਤ ਮਿੱਟੀ ਵਿੱਚ ਰੋਲ ਕੇ ਰੱਖ ਦਿੱਤੀ। ਉਸ ਜੱਜ ਦਾ ਅੰਦਰ ਕੰਬ ਉੱਠਿਆ, ਉਹਨੇ ਮਹੰਤ ਨਰੈਣੂ ਨੂੰ ਦੱਸਿਆ ਤੇ ਨਰੈਣ ਦਾਸ ਨੇ ਕੀ ਕੀਤਾ, ਕਹਿਣ ਲੱਗਾ, ਖਬਰਦਾਰ ਜੇ ਤੂੰ ਉੱਚਾ ਬੋਲਿਆ ਸਾਰੇ ਪਰਿਵਾਰ ਦੇ ਟੁਕੜੇ ਕਰਕੇ ਰੱਖ ਦਿਆਂਗਾ। ਆਪਣੇ ਸਾਥੀਆਂ ਨੂੰ ਕਹਿੰਦਾ, ਇਹਦੀ ਕੁੜੀ ਨੂੰ ਖੋਵੋ, ਰਾਤ ਇਹਨੂੰ ਵੱਖਰੇ ਕਮਰੇ ਵਿੱਚ ਰੱਖੋ। ਉਸ ਜੱਜ ਨੇ ਕਿਹਾ, ਮੈਂ ਕੁਛ ਨਹੀਂ ਕਹਿੰਦਾ ਪਰ ਮੇਰੀ ਬੱਚੀ ਨੂੰ ਲੈ ਕੇ ਨਾ ਜਾਓ। ਕਹਿਣ ਲੱਗੇ, ਸਵੇਰੇ ਸਟੇਸ਼ਨ ਤੇ ਜਾਈ, ਤੇਰੀ ਧੀ ਉੱਥੇ ਪਹੁੰਚਾ ਦਿਆਂਗੇ। ਸਾਰੀ ਰਾਤ ਉਹ ਜੱਜ ਬੋਰਡਾਂ ਦੇ ਥੱਲੇ ਬੈਠ ਕੇ ਸਾਰਾ ਪਰਿਵਾਰ ਰੋਂਦਾ ਰਿਹਾ। ਹੁਣ ਦੇਖੋ, ਗੁਰੂ ਨਾਨਕ ਸਾਹਿਬ ਦਾ ਘਰ, ਉਹ ਭਾਵਨਾ ਵਾਲਾ ਸੱਜਣਾ ਆਇਆ, ਬੱਚੀ ਦੀ ਪੱਤ ਮਿੱਟੀ ਵਿੱਚ ਰੋਲ ਦਿੱਤੀ, ਸਾਰੀ ਰਾਤ ਧੀ ਨੂੰ ਵੱਖਰਾ ਰੱਖਿਆ, ਕਮਰੇ ਵਿੱਚ ਉਹ ਕੁੜੀ ਰੋਂਦੀ ਰਹੀ, ਖੂਨ ਦੇ ਅਥਰੂ ਉਹਨੇ ਧਰਤੀ ਤੇ ਸੱਟੇ। ਸਾਰੀ ਰਾਤ ਜੱਜ ਸੁੱਤਾ ਨਹੀਂ, ਸਵੇਰੇ ਦਿਨ ਚੜਿਆ ਤੇ ਜੱਜ ਜਦੋਂ ਸਟੇਸ਼ਨ ਤੇ ਪਹੁੰਚਿਆ, ਸਟੇਸ਼ਨ ਤੇ ਮਹੰਤ ਦੇ ਗੁੰਡੇ ਉਸ ਬੱਚੀ ਬੀਬੀ ਰਜਨੀ ਨੂੰ, ਉਸ ਗੁੱਡੀ ਰਜਨੀ ਨੂੰ ਪਹੁੰਚਾ ਕੇ ਆਏ। 1919 ਦੀ ਸਾਲ ਆ ਗਏ। ਉਸ ਵੇਲੇ ਸਿੱਖ ਐਜੂਕੇਸ਼ਨਲ ਕਾਨਫਰੰਸ ਹੁੰਦੀ ਸੀ। ਗੁਰੂ ਕੇ ਸਿੱਖੋ, ਇੱਕ ਪਾਕਿਸਤਾਨ ਵਿੱਚ ਪਿੰਡ ਹੈ ਡਿੰਗਾ, ਉੱਥੇ ਸਿੱਖ ਐਜੂਕੇਸ਼ਨਲ ਕਾਨਫਰੰਸ ਹੋ ਰਹੀ ਹੈ ਤੇ ਇਹ ਜੱਜ ਉਸ ਕਾਨਫਰੰਸ ਵਿੱਚ ਪਹੁੰਚਿਆ ਤੇ ਇਹਨੇ ਉੱਥੇ ਟਾਈਮ ਮੰਗਿਆ। ਜਦੋਂ ਇਹਨੂੰ ਸਟੇਜ ਤੇ ਬੋਲਣ ਦਾ ਸਮਾਂ ਦਿੱਤਾ ਗਿਆ, ਇਹਦੀ ਜ਼ਬਾਨ ਤੋਂ ਸ਼ਬਦ ਨਹੀਂ ਸਨ, ਭੁੱਬਾਂ ਮਾਰ ਕੇ ਰੋ ਪਿਆ ਤੇ ਇਹਦੀ ਰਸਮਾਂ ਵਿੱਚੋਂ ਜ਼ਬਾਨ ਵਿੱਚੋਂ ਇਹ ਹੀ ਗੱਲ ਨਿਕਲੀ, ਮੈਨੂੰ ਦੱਸੋ ਸਿੱਖ ਹੈਣ ਕੇ ਮਰ ਗਏ। ਉਹਨੇ ਇੱਕੋ ਗੱਲ ਕਹੀ, ਨਾਲੇ ਦੁਹੱਥਣਾ ਮਾਰੇ ਤੇ ਨਾਲੇ ਕਹਿ ਮੈਨੂੰ ਦੱਸੋ ਸਿੱਖ ਹੈਣ ਕੇ ਸਿੱਖ ਮਰ ਗਏ। ਦੂਜੀ ਵਾਰੀ ਫਿਰ ਕਹਿੰਦਾ, ਕੋਈ ਸਿੱਖ ਹੈ ਕਿ ਮਰ ਗਏ? ਉਹਨਾਂ ਪੁੱਛਿਆ, ਦੱਸ ਤੈਨੂੰ ਖੋਇਆ ਕਿ? ਆਪਣੀ ਬੱਚੀ ਨੂੰ ਖੜਿਆ ਕਰਕੇ ਕਹਿੰਦਾ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸ਼ੁਕਰਾਨੇ ਦੀ ਅਰਦਾਸ ਕਰਨ ਗਿਆ ਸਾਂ, ਮੇਰੀ ਧੀ ਦੀ ਪੱਤ ਮਿੱਟੀ ਵਿੱਚ ਰੋਲ ਕੇ ਰੱਖ ਦਿੱਤੀ। ਉਹ ਤੁਸੀਂ ਤਾਂ ਬੇਗਾਨਿਆਂ ਦੀਆਂ ਬਚਾ ਕੇ ਘਰਾਂ ਨੂੰ ਲਿਆਉਂਦੇ ਸੋ ਬੱਚੀਆਂ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮੈਂ ਆਪਣੀ ਧੀ ਦੀ ਪੱਤ ਰੋਲ ਕੇ ਆ ਗਿਆ ਹਾਂ। ਉਸ ਵੇਲੇ ਸਿੱਖਾਂ ਦੇ ਅੰਦਰ ਕੰਬ ਉੱਠੇ, ਨੌਜਵਾਨਾਂ ਦੇ ਡੌਲਿਆਂ ਵਿੱਚ ਖੂਨ ਨੇ ਜੋਸ਼ ਪੈਦਾ ਕਰ ਦਿੱਤਾ। ਕਹਿਣ ਲੱਗੇ, ਨਰੈਣੂ ਮਹੰਤ ਦੇ ਨਾਲ ਦੋ ਹੱਥ ਜ਼ਰੂਰ ਕੀਤੇ ਜਾਣ। ਇਹ ਤੀਸਰੀ ਘਟਨਾ ਸੀ। ਪਹਿਲੀ ਮੈਂ ਬੇਨਤੀ ਕੀਤੀ ਹੈ ਕਿ ਉਹਨੇ ਨਨਕਾਣਾ ਸਾਹਿਬ ਦੀ ਹਦੂਦ ਵਿੱਚ ਵੇਸ਼ਵਾ ਦੇ ਕੰਜਰੀਆਂ ਦੇ ਨਾਚ ਕਰਾਏ, ਦੂਜੇ ਅੰਮ੍ਰਿਤਧਾਰੀ ਸਿੱਖਾਂ ਦੇ ਕਕਾਰ ਖੁੰਦਾ ਸੀ, ਤੀਜੇ ਉਸ ਦੇ ਸਾਥੀਆਂ ਨੇ 13 ਸਾਲ ਦੀ ਬੱਚੀ ਦੀ ਪੱਤ ਲੁੱਟ ਲਈ, ਤੇ ਚੌਥੀ ਘਟਨਾ ਇਹ ਵੀ ਉਸੇ ਸਾਲ ਵਾਪਰੀ ਜਿਸ ਸਾਲ ਉਸ ਜੱਜ ਨਾਲ ਇਹ ਭਾਣਾ ਵਾਪਰਿਆ ਸੀ। ਜੜਾਂ ਵਾਲੇ ਪਿੰਡ ਤੋਂ 6 ਬੀਬੀਆਂ ਪੂਰਨਮਾਸ਼ੀ ਦੀ ਰਾਤ ਨੂੰ ਆਈਆਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਣ ਲਈ। ਦਿਨੇ ਉਹਨਾਂ ਨੇ ਸਤਿਗੁਰੂ ਦੇ ਦਰਬਾਰ ਦੀ ਸੇਵਾ ਕੀਤੀ, ਵਾਪਸ ਜਾਣ ਲੱਗੀਆਂ ਤੇ ਰਾਤ ਪੈ ਗਈ, ਫਿਰ ਪਰਤ ਕੇ ਆ ਗਈਆਂ ਨਨਕਾਣਾ ਸਾਹਿਬ ਵਿੱਚ। 6 ਉਹਨਾਂ ਜੜਾਂ ਵਾਲਾ ਪਿੰਡ ਦੀਆਂ ਬੀਬੀਆਂ ਦੀ ਇਹਨਾਂ ਪੁਜਾਰੀਆਂ ਤੇ ਮਹੰਤ ਨਰੈਣੂ ਦੇ ਗੁੰਡਿਆਂ ਨੇ ਪੱਤ ਲੁੱਟ ਲਈ। ਚਾਰ ਘਟਨਾਵਾਂ ਨੇ ਸਿੱਖਾਂ ਦੇ ਅੰਦਰ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਵੇਲੇ ਸਰਦਾਰ ਲਛਮਣ ਸਿੰਘ ਧਾਰੋਵਾਲ, ਸਰਦਾਰ ਕਰਤਾਰ ਸਿੰਘ ਝੱਬਰ, ਸਰਦਾਰ ਬੂਟਾ ਸਿੰਘ ਕੋਹੇ ਨੇ ਲੈਲਪੁਰ ਦੇ, ਇਹਨਾਂ ਤਿੰਨਾਂ ਨੇ ਫੈਸਲਾ ਕੀਤਾ ਭਾਵੇਂ ਤਨ ਮਨ ਧਨ ਸਭ ਕੁਝ ਬਰਬਾਦ ਹੋ ਜਾਏ ਓਨੀ ਦੇਰ ਤੱਕ ਚੈਨ ਨਾਲ ਨਹੀਂ ਬੈਠਣਾ ਜਿੰਨੀ ਦੇਰ ਤੱਕ ਗੁਰੂ ਨਾਨਕ ਸਾਹਿਬ ਦਾ ਘਰ ਇਸ ਕੁਕਰਮੀ ਮਹੰਤ ਤੋਂ ਆਜ਼ਾਦ ਨਹੀਂ ਕਰਾ ਲੈਂਦੇ। ਸ਼੍ਰੋਮਣੀ ਕਮੇਟੀ ਦੇ ਕੋਲ ਇਹਨਾਂ ਨੇ ਜਾ ਫਰਿਆਦ ਕੀਤੀ। ਸ਼੍ਰੋਮਣੀ ਕਮੇਟੀ ਨੇ ਇੱਕ ਮਤਾ ਪਾਸ ਕਰ ਦਿੱਤਾ ਕਿ 4, 5 ਤੇ 6 ਮਾਰਚ 1921 ਨੂੰ ਨਨਕਾਣਾ ਸਾਹਿਬ ਦੀ ਧਰਤੀ 'ਤੇ ਇੱਕ ਸਿੱਖ ਪੰਥਕ ਇਕੱਠ ਕੀਤਾ ਜਾਏ, ਇੱਕ ਦੀਵਾਨ ਲਾਇਆ ਜਾਏ। ਉੱਥੇ 3 ਦਿਨ ਦੇ ਦੀਵਾਨ ਵਿੱਚ ਮਹੰਤ ਨਰਾਇਣ ਦਾਸ ਨੂੰ ਵੀ ਬੁਲਾਇਆ ਜਾਏ ਅਤੇ ਉਹਨੂੰ ਇਹ ਗੱਲ ਸਮਝਾਈ ਜਾਏ ਕਿ ਤੂੰ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਜ਼ ਆ, ਜੇ ਨਹੀਂ ਤਾਂ ਅੰਮ੍ਰਿਤਸਰ ਅਤੇ ਤਰਨ ਤਾਰਨ ਸਾਹਿਬ ਦੀ ਤਰ੍ਹਾਂ ਇਹ ਸੇਵਾ ਸੰਭਾਲ ਕਰਨ ਦਾ ਤੈਨੂੰ ਕੋਈ ਹੱਕ ਨਹੀਂ, ਇਹ ਖਾਲਸਾ ਪੰਥ ਆਪ ਕਰੇਗਾ। ਕਰਤਾਰ ਸਿੰਘ ਝੱਬਰ ਨੂੰ ਮਹੰਤ ਨਰਾਇਣ ਦਾਸ ਮਿਲਿਆ। ਦੇਖੋ ਇਹਦੀ ਸ਼ਾਤਰਬਾਜ਼ੀ ਕੀ ਸੀ, ਇਹ ਕੁਕਰਮੀ ਇਹ ਨਾ ਸੀ, ਇਹਨੇ ਇੱਕ ਮਿਰਾਸਨ ਆਪਣੇ ਘਰ ਪਾਈ ਜਿਹੜੀ ਕਈ ਬੰਦਿਆਂ ਦੀ ਰਖੇਲ ਸੀ। ਮੈਂ ਤਾਂ ਬੇਨਤੀ ਕਰ ਰਿਹਾ ਕਿਉਂਕਿ ਇਹਨਾਂ ਗੱਲਾਂ ਤੋਂ ਬਿਨਾਂ ਅੱਗੇ ਸਾਕੇ ਦਾ ਸਮਝ ਕੋਈ ਨਹੀਂ ਪੈਣ। ਕਿਉਂ ਟੁਕੜੇ ਟੁਕੜੇ ਹੋ ਗਏ ਸਿੱਖ, ਕਿਉਂ ਜੰਡਾਂ ਨਾਲ ਬੰਨ ਕੇ ਸਾੜੇ ਗਏ। ਰਖੇਲ ਰੱਖੀ ਸੀ, 2 ਕਾਰੇ ਨੇ ਬਣਾਏ ਸਨ, ਇੱਕ ਨਨਕਾਣਾ ਸਾਹਿਬ ਅਤੇ ਦੂਸਰਾ ਲਾਹੌਰ ਸ਼ਹਿਰ ਵਿੱਚ ਰਾਮ ਗਲੀ ਵਿੱਚ। ਐਸ਼ ਸੀ, ਲਾਹੌਰ ਆ ਕੇ ਇਹ ਕੇਵਲ ਐਸ਼ ਪ੍ਰਸਤੀ ਕਰਦਾ ਸੀ। ਕਰਤਾਰ ਸਿੰਘ ਝੱਬਰ ਨੂੰ ਮਿਲਿਆ ਮਹੰਤ ਨਰਾਇਣ ਦਾਸ ਅਤੇ ਕਹਿਣ ਲੱਗਾ ਕਿ ਦੇਖੋ ਤੁਸੀਂ ਇਕੱਠ ਨਾ ਕਰੋ, 3 ਗੱਲਾਂ ਮੇਰੀਆਂ ਤੁਸੀਂ ਮੰਨ ਲਵੋ। ਉੱਤੋਂ ਉੱਤੋਂ ਸਿਰ ਸ਼ਬਦ ਕਹਿ ਰਿਹਾ ਸੀ, ਪਹਿਲੀ ਸ਼ਰਤ ਮੇਰੀ ਇਹ ਵੇ ਕਿ ਮੈਨੂੰ ਮੇਰੀ ਗੱਦੀ ਤੋਂ ਇਸ ਗੁਰਦੁਆਰੇ ਤੋਂ ਬਾਹਰ ਨਾ ਕੱਢਿਆ ਜਾਏ। ਦੂਜੀ ਮੇਰੀ ਸ਼ਰਤ ਇਹ ਵੇ ਕਿ ਮੈਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਜਾਏ। ਤੀਸਰੀ ਮੇਰੀ ਸ਼ਰਤ ਇਹ ਵੇ ਮੈਂ ਤਨਖਾਹ ਨਹੀਂ ਲੈਣੀ, ਮੈਂ ਗੁਰਦੁਆਰੇ ਦੀ ਆਮਦਨ ਵਿੱਚੋਂ ਹਿੱਸਾ ਲਵਾਂਗਾ। ਝੱਬਰ ਨੇ ਕਿਹਾ, 2 ਗੱਲਾਂ ਤਾਂ ਤੇਰੀਆਂ ਮੈਂ ਮਨਵਾ ਸਕਣਾ ਸਿੱਖ ਆਗੂਆਂ ਨੂੰ ਬੇਨਤੀ ਕਰਕੇ, ਪਰ 1 ਨਹੀਂ। ਪਹਿਲੀ ਗੱਲ, ਤੂੰ ਜੇ ਗੁਰਮਤ ਅਨੁਸਾਰ ਚੱਲੇ ਤਾਂ ਤੈਨੂੰ ਇਸ ਸਥਾਨ ਤੋਂ ਕੁਝ ਨਹੀਂ ਕਿਹਾ ਜਾਏਗਾ, ਹਟਾਇਆ ਨਹੀਂ ਜਾਏਗਾ। ਦੂਸਰੀ ਗੱਲ ਕਿ ਤੈਨੂੰ ਆਮਦਨ ਦਾ ਕੁਝ ਹਿੱਸਾ ਦਿੱਤਾ ਜਾਏਗਾ ਅਤੇ ਜਿਹੜਾ ਤੂੰ ਕਹਿੰਦਾ ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਨਾ, ਇਹ ਕੇਵਲ ਪੰਥ ਫੈਸਲਾ ਕਰੇਗਾ, ਬਾਕੀ 2 ਮੈਂ ਬੇਨਤੀ ਕਰ ਸਕਣਾ ਵਾਂ। ਨਰਾਇਣ ਦਾਸ ਕਹਿੰਦਾ, ਚਲੋ ਕੋਈ ਗੱਲ ਨੂੰ ਮੈਨੂੰ ਪ੍ਰਵਾਨਖ ਹੈ। ਅਸਲ ਵਿੱਚ ਉਹ ਸਮਾਂ ਪਿਆ ਕੱਢਦਾ ਸੀ। ਇਸ ਬੰਦੇ ਨੇ ਕੀ ਕੀਤਾ, ਲਾਹੌਰ ਰਾਮ ਗਲੀ ਵਾਲੇ ਮਕਾਨ ਵਿੱਚ ਜਾ ਕੇ ਕੁਝ ਕੁ ਇਹਨੇ ਉਦਾਸੀ ਸੱਦੇ, ਕੁਝ ਨਿਰਮਲੇ ਸੱਦੇ। ਬਾਬਾ ਕਰਤਾਰ ਸਿੰਘ ਬੇਦੀ ਆਏ, ਇਹਨੇ ਇੱਕ ਫੈਸਲਾ ਕੀਤਾ ਕਿ ਜਿਹੜੇ ਅਕਾਲੀ ਇਹ ਥਾਂ ਥਾਂ 'ਤੇ ਮਹੰਤਾਂ ਨੂੰ ਗੁਰਦੁਆਰਿਆਂ ਵਿੱਚੋਂ ਕੱਢਦੇ ਨੇ, ਮੈਂ ਇਹੋ ਜਿਹੀ ਮਾਰ ਮਾਰਾਂਗਾ ਕਿ ਇਹਨਾਂ ਦੀਆਂ ਕਈ ਪੀੜ੍ਹੀਆਂ ਚੇਤੇ ਕਰਨਗੀਆਂ ਕਿ ਨਰਾਇਣ ਦਾਸ ਦੇ ਨਾਲ ਕਿਸੇ ਨੇ ਮੱਥਾ ਲਾਇਆ ਸੀ। ਉਹ ਚਾਲ ਕੀ ਸੀ, ਇਹਨੇ ਤੇਲ ਦੇ ਪੀਪੇ ਇਕੱਠੇ ਕਰ ਲਏ, ਮਣਾ ਮੁ ਲੱਕੜਾਂ ਦਾ ਢੇਰ ਇਹਨੇ ਨਨਕਾਣਾ ਸਾਹਿਬ ਦੇ ਗੁਰਦੁਆਰੇ ਵਿੱਚ ਲਵਾ ਦਿੱਤਾ। ਇਹਨੇ ਰਾਂਝਾ ਅਤੇ ਰਿਹਾਣਾ, ਇਹ 10 ਨੰਬਰੀਏ ਬਦਮਾਸ਼ ਸਨ, ਇਹ ਲਿਆਂਦੇ। 28 ਪਠਾਣ ਇਹਨੇ ਭਰਤੀ ਕੀਤੇ। ਉਸ ਤੋਂ ਬਿਨਾਂ ਮਾਝੇ ਦੇ ਕਈ ਬਦਮਾਸ਼ ਨਰਾਇਣ ਦਾਸ ਨੇ ਨਨਕਾਣਾ ਸਾਹਿਬ ਇਕੱਠੇ ਕਰ ਲਏ ਨੇ। ਉਸ ਮੀਟਿੰਗ ਵਿੱਚ ਇਹਨੇ ਕਿਹਾ, ਕਹਿੰਦਾ ਮੈਂ ਇੱਕ ਸਾਜਿਸ਼ ਰਚੀਏ ਅਤੇ ਤੁਸੀਂ ਮੇਰਾ ਸਾਰਾ ਸਾਥ ਦਿਓ। ਇਸ ਮੀਟਿੰਗ ਵਿੱਚ ਇੱਕ ਗੁਰਸਿੱਖ ਬੈਠਾ ਸੀ ਜਿਹੜਾ ਭਗਵੇਂ ਕੱਪੜੇ ਪਾ ਕੇ ਇਸ ਨਰਾਇਣ ਦਾਸ ਦੇ ਨਾਲ ਰਹਿੰਦਾ ਸੀ, ਉਹਦਾ ਨਾਮ ਸੀ ਭਾਈ ਅਵਤਾਰ ਸਿੰਘ। ਅਸਲ ਵਿੱਚ ਉਹ ਕਰਤਾਰ ਸਿੰਘ ਝੱਬਰ ਦਾ ਸੂਹੀਆ ਸੀ ਜਿਹੜੀ ਪੂਰੀ ਦੀ ਪੂਰੀ ਰਾਤ ਨੂੰ ਇਹਨਾਂ ਦੀ ਜਿਤਨੀ ਵੀ ਗੱਲ ਹੁੰਦੀ ਸੀ ਝੱਬਰ ਤੱਕ ਲਿਖ ਕੇ ਪਹੁੰਚਾਉਂਦਾ ਸੀ। 4, 5, 6 ਮਾਰਚ 1921 ਨੂੰ ਨਨਕਾਣਾ ਸਾਹਿਬ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਕਿ ਪੰਥਕ ਇਕੱਠ ਕੀਤਾ ਜਾਏਗਾ ਅਤੇ ਮਹੰਤ ਨੇ ਕਿਹਾ ਇਸ ਇਕੱਠ ਵਿੱਚ ਇਹੋ ਜਿਹੀ ਕਤਲੋਗਾਰਤ ਕਰੋ ਕਿ ਸਿੱਖ ਪਰਤ ਕੇ ਗੁਰਦੁਆਰਿਆਂ ਵੱਲ ਮੂੰਹ ਨਾ ਕਰਨ। ਉਹਦੀ ਸਾਜਿਸ਼ ਇਹ ਸੀ ਕਿ ਜਦੋਂ 4 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਸਿੱਖ ਆਗੂ ਅਤੇ ਜਿਹੜੇ ਇਹ ਗੁਰਦੁਆਰੇ ਆਜ਼ਾਦ ਕਰਾਉਣ ਵਾਲੇ ਅਕਾਲੀ ਜਥੇ ਬਣੇ ਨੇ ਸਟੇਜ 'ਤੇ ਆਉਣਗੇ, ਮੈਂ ਇਹਨਾਂ ਨਾਲ ਗੱਲਬਾਤ ਕਰਾਂਗਾ ਅਤੇ ਇੱਕ ਦਰਵਾਜ਼ਾ ਦੱਖਣ ਵਾਲਾ ਮੈਂ ਖੋਲ੍ਹ ਕੇ ਰੱਖਾਂਗਾ, ਸਾਰੇ ਬਦਮਾਸ਼ ਛਵੀਆਂ ਕੁਹਾੜੀਆਂ ਬੰਦੂਕਾਂ ਲੈ ਕੇ ਸਟੇਜ 'ਤੇ ਆ ਚੜ੍ਹਨ, ਇਹਨਾਂ ਸਾਰਿਆਂ ਨੂੰ ਖਤਮ ਕਰ ਦੇਣਾ, ਇਹਨਾਂ ਦੇ ਟੁਕੜੇ ਟੁਕੜੇ ਕਰ ਦੇਣਾ। ਮੈਂ ਇੱਕੋ ਦਮ ਕਹਿ ਦਿਆਂਗਾ, ਮਾਰ ਗਏ ਭੱਜ ਜਾਓ। ਕਹਿੰਦਾ ਬਸ ਇੰਨੀ ਕੁ ਖੇੜੇ, 15-20 ਮਿੰਟਾਂ ਵੀ ਸਾਰਿਆਂ ਨੂੰ ਚਟਕਾ ਦਿਆ ਜੇ, ਨਾ ਕੋਈ ਆਗੂ ਰਹਿ ਤੇ ਨਾ ਕੋਈ ਨਨਕਾਣੇ ਦੀ ਸੇਵਾ ਦੀ ਗੱਲ ਕਰੇ। ਜਦੋਂ ਇਹ ਗੱਲ ਭਾਈ ਅਵਤਾਰ ਸਿੰਘ ਨੂੰ ਸਮਝ ਪਈ, ਉਹਨੇ ਝੱਬਰ ਨੂੰ ਜਾ ਕੇ ਕਿਹਾ, ਕਹਿਣ ਲੱਗਾ ਤੁਸੀਂ ਤਾਂ ਤੁਰੇ ਫਿਰਦੇ ਹੋ ਕਿ ਮਹੰਤ ਦੇ ਨਾਲ ਸਮਝੌਤੇ ਕਰ ਲਈ, ਉਹ ਤੁਹਾਡੀ ਮੌਤ ਦਾ ਬੰਦੋਬਸਤ ਕਰੀ ਬੈਠਾ ਹੈ। ਉਹਨਾਂ ਪੁੱਛਿਆ ਜੀ ਮੌਤ ਦਾ ਬੰਦੋਬਸਤ ਕੀ? ਕਹਿੰਦਾ ਜਿਸ ਦਿਨ ਤੁਸੀਂ ਨਨਕਾਣਾ ਸਾਹਿਬ ਜਾ ਕੇ ਇਕੱਠ ਕਰਨਾ, ਉਸ ਦਿਨ ਮਹੰਤ ਨੇ ਸਟੇਜ 'ਤੇ ਬਦਮਾਸ਼ ਬਿਠਾਏ ਹੋਣੇ ਨੇ, ਤੁਹਾਡੇ ਆਗੂਆਂ ਨੂੰ ਬੰਦੂਕਾਂ ਨਾਲ, ਕਿਰਪਾਨਾਂ ਨਾਲ, ਉਹਨੇ ਛਵੀਆਂ ਕੁਹਾੜੀਆਂ ਨਾਲ ਖਤਮ ਕਰ ਦੇਣਾ। ਕਰਤਾਰ ਸਿੰਘ ਝੱਬਰ ਨੇ ਸੁਣਿਆ ਅਤੇ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ। ਹੁਣ ਇਹਨਾਂ ਤਿੰਨ ਬੰਦਿਆਂ ਨੇ ਇੱਕ ਫੈਸਲਾ ਕੀਤਾ। ਇਹਨਾਂ ਵਿੱਚ ਸੀ ਭਾਈ ਲਛਮਣ ਸਿੰਘ ਜੀ ਧਾਰੋਵਾਲ, ਸਰਦਾਰ ਬੂਟਾ ਸਿੰਘ ਜੀ ਲੈਲਪੁਰ, ਅਤੇ ਤੀਸਰਾ ਸੀ ਕਰਤਾਰ ਸਿੰਘ ਝੱਬਰ। ਕਹਿਣ ਲੱਗੇ ਮਹੰਤ ਕੀ ਸਾਡਾ ਕਰੇਗਾ? ਇਹਨੇ 4-5-6 ਮਾਰਚ ਨੂੰ ਕਰਨਾ ਅਤੇ 19 ਅਤੇ 20 ਫਰਵਰੀ 1921 ਨੂੰ ਮਹੰਤ ਨੇ ਸਿੱਖ ਸਨਾਤਨ ਕਾਨਫਰੰਸ ਲੱਗੀ ਸੀ ਲਾਹੌਰ, ਇਹਦਾ ਕਰਤਾ ਧਰਤਾ ਸੀ ਕਰਤਾਰ ਸਿੰਘ ਬੇਦੀ। 19 ਫਰਵਰੀ ਨੂੰ ਮਹੰਤ ਨੇ ਲਾਹੌਰ ਹੋਣਾ, 20 ਫਰਵਰੀ ਨੂੰ ਵੀ ਇਹਨੇ ਕਾਨਫਰੰਸ ਅਟੈਂਡ ਕਰਨੀ ਹੈ। ਆਪਾਂ ਇੱਕ ਕੰਮ ਕਰੀਏ, ਸ਼੍ਰੋਮਣੀ ਕਮੇਟੀ ਨੂੰ ਨਾਂ ਦੱਸੀਏ, ਕਿਉਂਕਿ ਮੈਂ ਅਰਜ਼ ਕਰ ਰਿਹਾ ਇਹ ਘਟਨਾ ਸ਼ੇਖਪੁਰੇ ਦੀ ਨਨਕਾਣਾ ਸਾਹਿਬ ਦੀ ਹੈ। ਰਾਵੀ ਤੋਂ ਉਰਲੇ ਪਾਸੇ ਜਿਹੜੇ ਸੱਜਣ ਆਗੂ ਨੇ ਉਹਨਾਂ ਨੂੰ ਨਾਂ ਦੱਸਿਆ ਜਾਏ। ਆਪਾਂ ਇੱਕ ਕੰਮ ਕਰੀਏ ਕਿ ਆਪਣੇ ਜਥੇ, 3 ਜਥੇ ਤਿਆਰ ਕਰਕੇ ਨਨਕਾਣਾ ਸਾਹਿਬ 20 ਫਰਵਰੀ 1921 ਨੂੰ ਅੰਮ੍ਰਿਤ ਵੇਲੇ 4 ਵਜੇ ਪ੍ਰਵੇਸ਼ ਕੀਤਾ ਜਾਏ। ਨਰਾਇਣ ਦਾਸ ਨੇ ਲਾਹੌਰ ਹੋਣਾ ਅਤੇ ਆਪਾਂ ਉਸ ਅਸਥਾਨ 'ਤੇ ਕਬਜ਼ਾ ਕਰਕੇ ਗੁਰੂ ਕੀ ਗੁਰਮਤ ਬਹਾਲ ਕਰ ਦੇਵਾਂਗੇ। ਇਹਨਾਂ ਤਿੰਨ ਸੱਜਣਾਂ ਦਾ ਫੈਸਲਾ ਸੀ। ਭਾਈ ਲਛਮਣ ਸਿੰਘ ਧਾਰੋਵਾਲ ਨੂੰ ਕਿਹਾ ਗਿਆ ਕਿ ਤੁਸੀਂ 19 ਫਰਵਰੀ ਰਾਤ ਨੂੰ ਆਪਣੇ ਪਿੰਡ ਧਾਰੋਵਾਲ ਤੋਂ ਚੱਲਣਾ ਹੈ ਅਤੇ ਤੁਸੀਂ ਚੰਦਰਕੋਟ ਦੀ ਝਾਲ ਸੀ ਨਨਕਾਣਾ ਸਾਹਿਬ ਦੇ ਨੇੜੇ ਨਹਿਰ ਦਾ ਪੁਲ, ਤੁਸੀਂ ਆਪਣੇ ਜਥੇ ਨੂੰ ਲੈ ਕੇ ਕਰਤਾਰ ਸਿੰਘ ਝੱਬਰ ਦੇ ਜਥੇ ਕੋਲ ਪਹੁੰਚਣਾ ਹੈ। ਤੀਜੇ ਭਾਈ ਸਨ ਬੂਟਾ ਸਿੰਘ ਲੈਲਪੁਰ ਵਾਲੇ, ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਸਵੇਰੇ ਨਨਕਾਣਾ ਸਾਹਿਬ ਭੱਠਿਆਂ ਦੇ ਕੋਲ 5 ਵਜੇ ਪਹੁੰਚ ਜਾਣਾ ਹੈ। 19 ਫਰਵਰੀ 1921 ਨੂੰ ਤਿੰਨਾਂ ਆਗੂਆਂ ਨੇ ਆਪਸ ਵਿੱਚ ਸਲਾਹ ਮਸ਼ਵਰਾ ਕਰ ਲਿਆ। ਭਾਈ ਲਛਮਣ ਸਿੰਘ ਦੇ ਚਿਹਰੇ 'ਤੇ ਲਾਲੀਆਂ ਚੜ ਗਈਆਂ ਕਿ ਹੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਤੁਸੀਂ ਕਿਰਪਾ ਕਰਨ ਲੱਗੇ ਹੋ, ਮੈਨੂੰ ਸ਼ਹਾਦਤ ਦਾ ਗੱਫਾ ਜ਼ਰੂਰ ਮਿਲੇਗਾ। ਤੂੰ ਕਿਰਪਾ ਕਰੀ, ਮੈਂ ਆਪਣੇ ਖੂਨ ਦੇ ਨਾਲ ਤੇਰੇ ਘਰ ਨੂੰ ਧੋ ਕੇ ਤੇਰੇ ਘਰ ਨੂੰ ਆਜ਼ਾਦ ਕਰਾਵਾਂਗਾ। ਤਿੰਨੇ ਸੱਜਣ ਆਪਣੇ ਆਪਣੇ ਟਿਕਾਣਿਆਂ 'ਤੇ ਵਾਪਸ ਆ ਗਏ। 19 ਫਰਵਰੀ ਦੀ ਤਰੀਕ ਮਿਥੀ ਗਈ। ਕਰਤਾਰ ਸਿੰਘ ਝੱਬਰ ਨੇ ਆਪਣਾ ਜਥਾ ਤਿਆਰ ਕਰ ਦਿੱਤਾ, ਭਾਈ ਬੂਟਾ ਸਿੰਘ ਲੈਲਪੁਰ ਵਾਲਿਆਂ ਨੇ ਆਪਣਾ ਜਥਾ ਤਿਆਰ ਕੀਤਾ, ਭਾਈ ਲਛਮਣ ਸਿੰਘ ਧਾਰੋਵਾਲ ਵਾਲਿਆਂ ਨੇ ਥਾਂ ਥਾਂ ਜਿਹੜੇ ਇਹਨਾਂ ਦੇ ਪ੍ਰੇਮੀ ਸੱਜਣ ਸਨ ਉਹਨਾਂ ਨੂੰ ਚਿੱਠੀਆਂ ਭੇਜ ਕੇ ਕਿਹਾ ਕਿ ਸੱਜਣੋ ਆਓ, ਨਨਕਾਣਾ ਸਾਹਿਬ ਦੀ ਧਰਤੀ, ਗੁਰੂ ਨਾਨਕ ਸਾਹਿਬ ਦੇ ਘਰ ਦੇ ਬੂਹੇ ਸਦਾ ਲਈ ਖੋਲ੍ਹਣ ਆਪਾਂ ਜਾਣਾ ਅਤੇ 19 ਫਰਵਰੀ ਨੂੰ ਰਾਤ ਆਪਾਂ ਤੁਰਾਂਗੇ ਅਤੇ 20 ਫਰਵਰੀ ਸਵੇਰੇ ਅੰਮ੍ਰਿਤ ਵੇਲੇ ਦਾ ਨਿਤਨੇਮ ਕੀਰਤਨ ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ 'ਤੇ ਕੀਤਾ ਜਾਏਗਾ। ਸਿੱਖ ਤਿਆਰ ਹੋਣੇ ਸ਼ੁਰੂ ਹੋ ਗਏ। ਇੱਥੇ 1-2 ਘਟਨਾਵਾਂ ਮੈਂ ਆਪ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਦਾ। ਉਹ ਜਿਹੜੇ ਸਿੱਖ ਸ਼ਹੀਦ ਹੋਵੇ, ਭਾਵੇਂ ਉਹਨਾਂ ਦੀ ਗਿਣਤੀ 200 ਦੇ ਕਰੀਬ ਹੈ, ਪਰ 2-3 ਘਟਨਾਵਾਂ ਖਿਰਦੇ ਨੂੰ ਟੁੰਬਣ ਵਾਲੀਆਂ ਨੇ। ਇਹਨਾਂ ਤਿੰਨਾਂ ਨੇ ਆਪਸ ਵਿੱਚ ਜਿਹੜਾ ਫੈਸਲਾ ਕੀਤਾ ਆਗੂਆਂ ਨੇ, ਇਹਦੀ ਖਬਰ ਦਾ ਪਤਾ ਲੱਗ ਗਿਆ ਮਾਸਟਰ ਤਾਰਾ ਸਿੰਘ ਹੋਣਾ ਨੂੰ, ਤੇਜਾ ਸਿੰਘ ਸਮੁੰਦਰੀ ਹੋਣਾ ਨੂੰ ਉਸ ਵੇਲੇ ਆਗੂ ਸਨ। ਦੂਜੇ ਪਾਸੇ ਉਹਨਾਂ ਨੂੰ ਇਹ ਵੀ ਖਬਰ ਮਿਲ ਗਈ ਕਿ ਮਹੰਤ ਨਰਾਇਣ ਦਾਸ ਨੇ ਮਿੱਟੀ ਦੇ ਤੇਲ ਦੇ ਪੀਪੇ ਭਰੇ ਨੇ, ਲੱਕੜਾਂ ਇਕੱਠੀਆਂ ਕੀਤੀਆਂ ਨੇ, ਛਵੀਆਂ ਕੁਹਾੜੀਆਂ ਅਤੇ ਅਸਲਾਂ ਉਹਦੇ ਕੋਲੇ, ਕੋਈ ਸਿੱਖ ਗਿਆ ਉਹਦੀ ਖੈਰ ਨਹੀਂ। ਅਤੇ ਇਹਨਾਂ ਨੇ ਆਪਣੇ ਵੱਲੋਂ ਲਾਹੌਰ ਬੈਠ ਕੇ ਫੈਸਲਾ ਕੀਤਾ ਕਿ 4-5-6 ਮਾਰਚ 1921 ਨੂੰ ਜਿਹੜਾ ਇਕੱਠ ਹੋਣਾ, ਉਸ ਤੋਂ ਪਹਿਲਾਂ ਕੋਈ ਵੀ ਜਥਾ ਨਨਕਾਣਾ ਸਾਹਿਬ ਦੀ ਧਰਤੀ 'ਤੇ ਜਾਏ ਨਾ, ਕਿਉਂਕਿ ਮਹੰਤ ਦਾ ਕੋਈ ਪਤਾ ਨਹੀਂ ਉਹ ਕੀ ਕਾਰਾਂ ਕਰ ਦੇਵੇ। ਪਰ ਇੱਧਰ ਇਹ ਤਿੰਨੇ ਸਿੱਖ ਆਪਣੇ ਜਥਿਆਂ ਨੂੰ ਤਿਆਰ ਪੈ ਕਰਦੇ ਨੇ। ਗੁਰੂ ਕੇ ਸਿੱਖੋ, ਜਿਹੜੇ ਭਾਈ ਲਛਮਣ ਸਿੰਘ ਨਾਲ ਸਿੰਘ ਤੁਰੇ ਨੇ, ਉਹਨਾਂ ਵਿੱਚੋਂ ਮੈਂ 2-3 ਸਿੱਖਾਂ ਦਾ ਜ਼ਿਕਰ ਆਪ ਨਾਲ ਕਰਨਾ ਚਾਹੁੰਦਾ। ਇਹਨਾਂ ਸ਼ਹੀਦਾਂ ਵਿੱਚ ਇੱਕ ਸੀ ਭਾਈ ਮੰਗਲ ਸਿੰਘ ਕਿਰਪਾਨ ਬਹਾਦਰ, ਇਹਨਾਂ ਵਿੱਚੋਂ ਇੱਕ ਸੀ ਜਰਗ ਪਿੰਡ ਦਾ ਰਹਿਣ ਵਾਲਾ ਭਾਈ ਕੇਰ ਸਿੰਘ ਅਤੇ ਉਹਦਾ ਪੁੱਤਰ ਸੀ ਭਾਈ ਦਰਬਾਰਾ ਸਿੰਘ। ਦਰਬਾਰਾ ਸਿੰਘ ਦੀ ਉਮਰ ਬਿਲਕੁਲ ਅਜੇ ਥੋੜ੍ਹੀ ਸੀ। ਭਾਈ ਮੰਗਲ ਸਿੰਘ ਕਿਰਪਾਨ ਬਹਾਦਰ ਕੌਣ ਸੀ, ਇਹਦੇ ਬਾਰੇ ਮੈਂ ਇੱਕ ਨਿੱਕੀ ਜਿਹੀ ਬੇਨਤੀ ਕਰਕੇ ਅੱਗੇ ਚੱਲਣਾ। ਟਿਊਕ ਮਾਤਰ, ਅਸਲ ਵਿੱਚ ਇਹ ਯਤੀਮ ਬੱਚਾ ਸੀ। ਇੱਕ ਵਾਰੀ ਦੀਵਾਨ ਸੱਜਿਆ ਅਤੇ ਇਹਨੇ ਉੱਚੀ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸ਼ਬਦ ਪੜ੍ਹਿਆ। ਆਵਾਜ਼ ਇਹਦੀ ਦਿਲ ਨੂੰ ਟੁੰਬਣ ਵਾਲੀ ਸੀ। ਇਹਦੇ ਸ਼ਬਦ ਨੂੰ ਸੁਣ ਕੇ ਸਾਰੀ ਸਿੱਖ ਸੰਗਤ ਭਾਵਨਾ ਵਾਲੇ ਅੰਦਰ ਇਕਾਗਰਤਾ ਨਾਲ ਡਿੱਗ ਗਏ। ਸ਼ਬਦ ਗਾਉਣ ਤੋਂ ਬਾਅਦ ਜਦੋਂ ਇਹ ਥੱਲੇ ਉਤਰਿਆ ਅਤੇ ਲਛਮਣ ਸਿੰਘ ਧਾਰੋਵਾਲ ਨੇ ਇਸ ਬੱਚੇ ਨੂੰ ਆਪਣੇ ਕੋਲ ਬੁਲਾਇਆ ਅਤੇ ਸੀਨੇ ਨਾਲ ਲਾ ਕੇ ਕਹਿਣ ਲੱਗੇ, ਬੇਟਾ ਕਿ ਤੇਰੇ ਮਾਂ ਬਾਪ ਕਿੰਨਿਆਂ ਭਾਗਾਂ ਵਾਲੇ ਨੇ ਕਿ ਜਿਨ੍ਹਾਂ ਦੀ ਕੁੱਖ ਵਿੱਚੋਂ ਜਨਮ ਲੈ, ਤੂੰ ਬਾਬੇ ਨਾਨਕ ਦੇ ਸ਼ਬਦ ਸੰਗਤ ਨੂੰ ਸੁਣਾਉਣਾ। ਇੰਨੀ ਗੱਲ ਕਹਿਣ ਦੀ ਦੇਰ ਸੀ, ਉਹ ਬੱਚਾ ਰੋ ਪਿਆ। ਭਾਈ ਲਛਮਣ ਸਿੰਘ ਕਹਿੰਦੇ ਨੇ, ਮੈਂ ਤੈਨੂੰ ਕੁਛ ਕਿਹਾ ਨਹੀਂ, ਸਿਰਫ ਇਹ ਹੀ ਕਿਹਾ ਤੂੰ ਸ਼ਬਦ ਬਹੁਤ ਸੋਹਣੇ ਪੜ੍ਹਨਾ, ਤੇਰੇ ਮਾਂ ਬਾਪ ਕਿੰਨੇ ਭਾਗਾਂ ਵਾਲੇ ਨੇ, ਤੂੰ ਰੋਇਆ ਕਿਉਂ ਹੈ? ਕਹਿੰਦਾ, ਅਸਲ ਵਿੱਚ ਮੈਂ ਯਤੀਮ ਹਾਂ, ਮੇਰੇ ਮਾਂ ਬਾਪ ਮਰ ਗਏ ਨੇ, ਮੈਂ ਸੰਗਤ ਵੀ ਸ਼ਬਦ ਪੜ੍ਹ ਕੇ ਆਪਣੀ ਰੋਟੀ ਪਿਆ ਚਲਾਉਂਦਾ। ਭਾਈ ਲਛਮਣ ਸਿੰਘ ਨੇ ਕਿਹਾ, ਬੇਟਾ ਕਿ ਤੈਨੂੰ ਮਾਂ ਬਾਪ ਚਾਹੀਦਾ ਹੈ ਅਤੇ ਮੇਰੇ ਘਰ ਸੰਤਾਨ ਨਹੀਂ। ਮੈਂ ਗੁਰੂ ਕੀ ਹਜ਼ੂਰੀ ਵਿੱਚ ਕਹਿੰਦਾ ਵਾਂ ਕਿ ਅੱਜ ਤੋਂ ਬਾਅਦ ਤੂੰ ਮੇਰਾ ਪੁੱਤਰ ਹੋਇਓ ਅਤੇ ਮੈਂ ਤੇਰਾ ਬਾਪ ਹਾਂ, ਚੱਲ ਤੂੰ ਮੇਰੇ ਘਰ ਨੂੰ। ਉਸ ਵੇਲੇ ਉਹਨੇ ਕਿਹਾ, ਬਾਬਾ ਹੇ ਬਾਬਾ ਕਿ ਦੇਖ, ਮੈਂ ਉਹਨਾਂ ਵਿੱਚੋਂ ਹਾਂ ਜਿਨ੍ਹਾਂ ਨੂੰ ਲੋਕ ਨੀਚ ਜਾਤ ਦੇ ਕਹਿੰਦੇ ਨੇ। ਲਛਮਣ ਸਿੰਘ ਨੇ ਬੱਚੇ ਨੂੰ ਚੁੱਕ ਕੇ ਕਿਹਾ, ਨਹੀਂ ਮੇਰੇ ਲਾਲ, ਮੇਰੇ ਗੁਰੂ ਨੇ ਕੋਈ ਜਾਤ ਬਿਰਾਦਰੀ ਦੀ ਦੀਵਾਰ ਨਹੀਂ ਖੜੀ ਕੀਤੀ, ਮੈਂ ਤੈਨੂੰ ਤਾਲੀਮ ਦਿਆਂਗਾ, ਸੱਚ ਜਾਣੀ ਜਿਸ ਥਾਲੀ ਵਿੱਚ ਮੈਂ ਰੋਟੀ ਖਾਵਾਂਗਾ ਉਸੇ ਥਾਲੀ ਵਿੱਚ ਤੂੰ ਖਾਏਗਾ। ਛੋਟਾ ਜਿਹਾ ਬੱਚਾ ਭਾਈ ਮੰਗਲ ਸਿੰਘ ਲਛਮਣ ਸਿੰਘ ਜੀ ਲੈ ਕੇ ਆਏ, ਅੰਮ੍ਰਿਤ ਦੀ ਦਾਤ ਉਹਨੇ ਛਕੀ, ਅੰਮ੍ਰਿਤ ਛਕਿਆ ਸੀ, ਇੱਕ ਥਾਲੀ ਵਿੱਚ ਭੋਜਨ ਛਕਿਆ। ਪਿੰਡ ਦੇ ਲੋਕਾਂ ਨੇ ਰੌਲਾ ਪਾਇਆ, ਭਾਈ ਲਛਮਣ ਸਿੰਘ ਨੇ ਕੋਈ ਪਰਵਾਹ ਨਹੀਂ ਕੀਤੀ। ਇਹਨਾਂ ਦੀ ਸੁਪਤਨੀ ਦਾ ਨਾਮ ਸੀ ਬੀਬੀ ਇੰਦਰ ਕੌਰ। ਕਹਿਣ ਲੱਗੇ, ਦੇਖ ਭਾਗਾਂ ਵਾਲੀਏ, ਪੁੱਤਰ ਤਾਂ ਅਨੇਕਾਂ ਲੋਕਾਂ ਦੇ ਘਰ ਨੇ, ਪਰ ਇਹੋ ਜਿਹਾ ਮਿਲ ਨਹੀਂ ਜਿਹੜਾ ਇਸ ਉਮਰ ਵਿੱਚ ਬਾਬੇ ਨਾਨਕ ਦੀ ਬਾਣੀ ਇਹਨੇ ਪਿਆਰ ਨਾਲ ਗਾਉਂਦਾ ਹੈ। ਆਪਣੇ ਹੱਥੀ ਉਹਨੂੰ ਪਾਲਿਆ, ਤਾਲੀਮ ਦਿੱਤੀ। ਇਸੇ ਭਾਈ ਮੰਗਲ ਸਿੰਘ ਆਪਣੇ ਪੁੱਤਰ ਨੂੰ ਫੌਜ ਵਿੱਚ ਭਰਤੀ ਕਰਾਇਆ ਗਿਆ। ਇਹਨਾਂ ਇਹ ਦ੍ਰਿੜ ਸੀ ਰਹਿਤ ਵਿੱਚ ਫੌਜ ਵਿੱਚ ਨੌਕਰੀ ਕਰਦਿਆਂ ਇਹਨੇ ਕਿਰਪਾਨ ਬਸਤਰਾਂ ਤੋਂ ਥੱਲੇ ਪਾਈ। ਇੱਕ ਦਿਨ ਅੰਗਰੇਜ਼ ਨੂੰ ਪਤਾ ਲੱਗਾ, ਉਹਦੀ ਪੇਸ਼ੀ ਹੋ ਗਈ ਭਾਈ ਮੰਗਲ ਸਿੰਘ ਦੀ। ਕਹਿਣ ਲੱਗੇ, ਤੁਹਾਨੂੰ ਕਿਰਪਾਨ ਉਤਾਰਨੀ ਪਏਗੀ। ਭਾਈ ਮੰਗਲ ਸਿੰਘ ਕਹਿੰਦੇ ਨੇ, ਕਕਾਰ ਦਾ ਸੰਬੰਧ ਮੇਰੇ ਸਵਾਸਾਂ ਨਾਲ ਹੈ, ਜਿੰਨੀ ਦੇਰ ਤੱਕ ਮੇਰੇ ਸਵਾਸ ਨੇ ਮੈਂ ਕਿਰਪਾਨ ਨੂੰ, ਕੇਸਾਂ ਨੂੰ, ਕੜੇ ਅਤੇ ਕੰਘੇ ਨੂੰ, ਕਸ਼ਹਿਰੇ ਨੂੰ ਕਦੀ ਅਲੈਦਾ ਨਹੀਂ ਕਰ ਸਕਦਾ, ਮੇਰੇ ਧਰਮ ਦਾ ਇੱਕ ਅਟੁੱਟ ਅੰਗ ਨੇ। ਉਸ ਵੇਲੇ ਅੰਗਰੇਜ਼ ਨੇ ਕਿਹਾ, ਕਹਿੰਦਾ ਗ੍ਰੰਥੀ ਤੋਂ ਪੁੱਛਦੇ ਹਾਂ ਵੀ ਜੇ ਤੁਹਾਡੇ ਧਰਮ ਦਾ ਅਟੁੱਟ ਅੰਗ ਨੇ, ਗ੍ਰੰਥੀ ਸਾਹਿਬ ਕਹਿ ਦੇਣ ਤਾਂ ਸਾਨੂੰ ਸਵੀਕਾਰ ਹੈ। ਗ੍ਰੰਥੀ ਨੂੰ ਪੁੱਛਿਆ, ਗ੍ਰੰਥੀ ਸੀ ਅਸਲ ਵਿੱਚ ਅੰਗਰੇਜ਼ਾਂ ਦਾ ਪਿੱਠੂ। ਕਹਿਣ ਲੱਗਾ, ਨਹੀਂ, ਇਹ ਐਵੇਂ ਦਾਵਾ ਕਰੀ ਜਾਂਦਾ ਕੱਟੜਤਾ ਨਾਲ, ਕੋਈ ਸਾਡੇ ਅੰਦਰ ਇਹ ਪਾਬੰਦੀ ਨਹੀਂ ਕਿਰਪਾਨ ਪਾਉਣ ਦੀ। ਉਸ ਵੇਲੇ ਭਾਈ ਮੰਗਲ ਸਿੰਘ ਨੂੰ 6 ਮਹੀਨੇ ਦੀ ਕੈਦ ਹੋਈ, ਨੌਕਰੀ ਤੋਂ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। 6 ਮਹੀਨੇ ਦੀ ਕੈਦ ਕੱਟ ਕੇ ਆਇਆ ਅਤੇ ਸਿੱਖ ਜਗਤ ਨੇ ਭਾਈ ਮੰਗਲ ਸਿੰਘ ਨੂੰ ਕਿਰਪਾਨ ਬਹਾਦਰ ਦਾ ਖਿਤਾਬ ਦਿੱਤਾ। ਭਾਈ ਮੰਗਲ ਸਿੰਘ ਕਿਰਪਾਨ ਬਹਾਦਰ, ਪਸੌੜ ਵਾਲਿਆਂ ਨੇ ਇਹਦੀ ਵਜ਼ੀਫਾ ਵੀ ਲਾਇਆ। ਭਾਈ ਲਛਮਣ ਸਿੰਘ ਨੇ ਆਪਣੇ ਹੱਥੀ ਇਸ ਭਾਈ ਮੰਗਲ ਸਿੰਘ ਦੀ ਸ਼ਾਦੀ ਕੀਤੀ। ਅੰਮ੍ਰਿਤ ਵੇਲੇ ਦੀਵਾਨ ਸੱਜੇ, ਆਨੰਦ ਕਾਰਜ ਹੋਇਆ ਹੈ। ਗੁਰੂ ਕੇ ਸਿੱਖੋ, ਜਿਸ ਦਿਨ ਨਨਕਾਣਾ ਸਾਹਿਬ ਸ਼ਹੀਦੀ ਜਥਾ ਤੁਰਨਾ, ਉਸ ਦਿਨ ਭਾਈ ਮੰਗਲ ਸਿੰਘ ਆਪਣਾ ਮੁਕਲਾਵਾ ਲੈ ਕੇ ਘਰ ਆਇਆ ਸੀ। ਘਰ ਵਾਲੀ ਇਹਦੀ ਨਾਲ, ਸੱਸ ਸਹੁਰਾ ਇਹਦੇ ਆਏ। ਆਉਂਦਿਆਂ ਪਤਾ ਲੱਗਾ ਕਿ ਮੇਰੇ ਧਰਮ ਦਾ ਬਾਪੂ ਭਾਈ ਲਛਮਣ ਸਿੰਘ ਕੇਸੀ ਇਸ਼ਨਾਨ ਕਰਕੇ ਸ਼ਾਮ ਨੂੰ ਬੈਠੇ ਨੇ। ਇਹ ਘਟਨਾ 19 ਫਰਵਰੀ ਸ਼ਾਮ ਦੀ ਹੈ। ਕੇਸੀ ਇਸ਼ਨਾਨ ਕੀਤਾ, ਭਾਈ ਮੰਗਲ ਸਿੰਘ ਆਇਆ ਫਤਿਹ ਬੁਲਾਈ। ਨੂੰਹ ਨੇ ਆ ਕੇ ਸਹੁਰੇ ਦੇ ਚਰਨਾਂ ਨੂੰ ਹੱਥ ਲਾਇਆ, ਪੁੱਛਦਾ, ਬੇਬੇ ਕਿ ਬਾਪੂ ਜੀ ਅੱਜ ਕੇਸੀ ਇਸ਼ਨਾਨ ਇਸ ਵੇਲੇ ਕਿਉਂ? ਭਾਈ ਲਛਮਣ ਸਿੰਘ ਨੇ ਆਖਿਆ, ਪੁੱਤਰ, ਭਾਈ ਖਜ਼ਾਰਾ ਸਿੰਘ ਦੇ ਭੋਗ 'ਤੇ ਜਿਹੜੀ ਅਰਦਾਸ ਕੀਤੀ ਸੀ ਉਹ ਮੇਰੀ ਗੁਰੂ ਨਾਨਕ ਸਾਹਿਬ ਨੇ ਅਰਦਾਸ ਸੁਣ ਲਈ। ਪੁੱਛਿਆ, ਮੈਂ ਸਮਝਿਆ ਨਹੀਂ। ਕਹਿਣ ਲੱਗੇ, ਬੇਟਾ ਨਨਕਾਣਾ ਸਾਹਿਬ ਜਥਾ ਜਾ ਰਿਹਾ ਹੈ, ਕੱਲ ਸਵੇਰੇ ਅੰਮ੍ਰਿਤ ਵੇਲੇ ਜਿੱਥੇ ਕੰਜਰੀਆਂ ਦੇ ਨਾਚ ਮਹੰਤ ਨੇ ਕਰਾਏ ਨੇ, ਉੱਥੇ ਗੁਰੂ ਨਾਨਕ ਸਾਹਿਬ ਦੀ ਆਸਾਂ ਕੀ ਵਾਰ ਦਾ ਕੀਰਤਨ ਹੋਵੇਗਾ, ਉੱਥੇ ਅੰਮ੍ਰਿਤ ਬਾਣੀ ਦਾ ਪਾਠ ਕੀਤਾ ਜਾਏਗਾ। ਅਸੀਂ ਸ਼ਾਮ ਨੂੰ ਤੁਰਨੇ, ਕਿਰਪਾਨ ਬਹਾਦਰ ਮੰਗਲ ਸਿੰਘ ਨੇ ਹੱਥ ਜੋੜ ਕੇ ਕਿਹਾ, ਪਿਤਾ ਜੀ ਜੇ ਮੈਨੂੰ ਆਪਣੇ ਸੀਨੇ ਨਾਲ ਲਾ ਕੇ ਪੁੱਤਰ ਬਣਾਇਆ ਜੇ ਤੇ ਤੁਹਾਡੇ ਚਰਨਾਂ ਵਿੱਚ ਬੇਨਤੀ ਏ ਕਿ ਮੈਨੂੰ ਹੁਣ ਵਿਛੋੜੋ ਨਾ, ਇਸ ਜਥੇ ਨਾਲ ਮੈਨੂੰ ਵੀ ਲੈ ਚੱਲੋ। ਹੁਣ ਦੇਖੋ ਸਿੱਖ ਦੇ ਅੰਦਰ ਦਾ ਜਜ਼ਬਾਤ, ਮੁਕਲਾਵਾ ਲੈ ਕੇ ਆਇਆ, ਸੱਸ ਸਹੁਰਾ ਘਰ ਬੈਠੇ ਨੇ ਤੇ ਜਦੋਂ ਸੱਸ ਸਹੁਰੇ ਨੇ ਰੋਕਿਆ ਮੰਗਲ ਸਿੰਘ ਕਿ ਦੇਖ ਅਸੀਂ ਆਪਣੀ ਧੀ ਲੈ ਤੇਰੇ ਲੜ ਲਾਈਏ, ਭਾਈ ਮੰਗਲ ਸਿੰਘ ਨੇ ਕਿਹਾ ਤੁਸਾਂ ਕੇਵਲ ਆਪਣੀ ਧੀ ਮੇਰੇ ਲੜ ਲਾਈ ਤੇ ਸੱਚ ਜਾਣਿਓ ਇਸ ਧਰਮ ਦੇ ਬਾਪੂ ਨੇ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਮੈਨੂੰ ਗੁਰੂ ਦੇ ਲੜ ਲਾਇਆ। ਜਿੱਥੇ ਬਾਪੂ ਜਾਏਗਾ ਉੱਥੇ ਮੈਂ ਜਾਣਾ। ਉਸੇ ਵੇਲੇ ਉਹਦੀ ਘਰਵਾਲੀ ਆਈ, ਮਾਂ ਬਾਪ ਨੂੰ ਰੋਕ ਕੇ ਕਹਿੰਦੀ ਏ ਕਿ ਚੇਤੇ ਰੱਖੋ ਮੈਂ ਹੁਣ ਇਹਦੇ ਲੜ ਲੱਗੀ ਹਾਂ, ਜਿੱਥੇ ਇਹ ਸ਼ਹਾਦਤ ਦਾ ਜਾਮ ਪੀਵੇਗਾ ਮੈਂ ਵੀ ਉੱਥੇ ਜਾਵਾਂਗੀ। ਜਿੱਥੇ ਸੱਸ ਸਹੁਰੇ ਨੇ ਜਾਣਾ, ਜਿੱਥੇ ਪਤੀ ਨੇ ਜਾਣਾ। ਕੁਝ ਦਿਨ ਪਹਿਲਾਂ ਭਾਈ ਲਛਮਣ ਸਿੰਘ ਨੇ ਭਾਈ ਮੰਗਲ ਸਿੰਘ ਨੂੰ ਢੁੱਕਣ ਤੋਂ ਪਹਿਲਾਂ, ਬਰਾਤ ਤੋਂ ਪਹਿਲਾਂ ਇਸ਼ਨਾਨ ਕਰਾਇਆ ਸੀ। ਅੱਜ ਧਰਮ ਦਾ ਬਾਪੂ ਆਪਣੇ ਪੁੱਤਰ ਨੂੰ ਉਹਨਾਂ ਭਾਂਡਿਆਂ ਵਿੱਚ ਪਾਣੀ ਪਾ ਕੇ ਇਸ਼ਨਾਨ ਪਿਆ ਕਰਾਉਂਦਾ ਹੈ ਜਿਸ ਵਿੱਚ ਕੁਝ ਸਮਾਂ ਪਹਿਲਾਂ ਭਾਈ ਲਛਮਣ ਸਿੰਘ ਨੇ ਇਸ਼ਨਾਨ ਕੀਤਾ। ਭਾਈ ਮੰਗਲ ਸਿੰਘ ਉਹਨਾਂ ਨੇ ਕੈਸੀ ਇਸ਼ਨਾਨ ਕੀਤਾ ਕਿ ਸਵੇਰੇ ਅੰਮ੍ਰਿਤ ਵੇਲੇ 'ਤੇ ਜਾਣਾ, ਇਸ਼ਨਾਨ ਆਪਾਂ ਹੁਣ ਕਰ ਲਈਏ। ਪਿਓ ਪੁੱਤਰ ਤਿਆਰ ਹੋਏ ਨੇ, ਭਾਈ ਲਛਮਣ ਸਿੰਘ ਦੀ ਘਰਵਾਲੀ ਬੀਬੀ ਇੰਦਰ ਕੌਰ ਵੀ ਤਿਆਰ ਹੋਈ ਏ। ਅੱਜ ਕਹਿੰਦੇ ਨੇ ਭਾਈ ਲਛਮਣ ਸਿੰਘ ਦੇ ਚਿਹਰੇ 'ਤੇ ਖਿੜਾ ਸੀ ਕਿਉਂਕਿ ਉਹਨੂੰ ਗੁਰੂ ਨੇ ਇੱਕ ਆਵਾਜ਼ ਦਿੱਤੀ ਸੀ ਅਤੇ ਅੰਦਰ ਉਹਦਾ ਰੋਜ਼ ਕਹਿੰਦਾ ਸੀ ਕਿ ਕਬੀਰ ਮੋਹੇ ਮਰਨੇ ਕਾ ਚੌਕ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ। ਉਹਦੇ ਅੰਦਰ ਇੱਕ ਚਾਹ ਸੀ ਜਿਹੜੀ ਸੱਦ ਬਾਬੇ ਨਾਨਕ ਨੇ ਬਾਣੀ ਵਿੱਚ ਦਿੱਤੀ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਂ ਨਾ ਕੀਜੈ। ਇਹਦੇ ਅੰਦਰ ਇੱਕ ਚਾਹ ਸੀ ਕਿ ਜੋ ਬਾਬਾ ਜੀ ਨੇ ਕਿਹਾ ਕਿ ਸੂਰਾ ਸੋ ਪਹਿਚਾਨੀਐ, ਜੋ ਲਹਿਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਇੱਧਰ ਇਹ ਦੋਨੋਂ ਪਿਓ ਪੁੱਤਰ ਤਿਆਰ ਹੋਏ। ਮੈਂ ਇੱਕ ਘਟਨਾ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਇਹ ਮੇਰੇ ਗੁਰੂ ਕੇ ਸਿੱਖਾਂ ਦੇ ਇਤਿਹਾਸ ਦੇ ਪੱਤਰੇ ਨੇ। ਇਸ ਇਤਿਹਾਸ ਨੂੰ ਸੁਣ ਕੇ ਸਾਡੀ ਕੌਮ ਦਾ ਭਵਿੱਖ ਉਜਲਾ ਹੋ ਸਕਦਾ ਹੈ।